ਵਾਹਿਗੁਰੂ ਜੀ ਦਰਸ਼ਨ ਪਿਆਸੇ ਦਿਨ ਸਰਾਤ ਚਿਤਵਾਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਤੂੰ ਚਾਉ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ ਸਤਿਗੁਰੂ ਬ੍ਰਹਿਮੰਡਾਂ ਦੇ ਮਾਲਕ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਮੁੰਦਰ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਪਿਆਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੀ ਜ਼ਿੰਦਗੀ ਵਿੱਚ ਮਨ ਦੇ ਫੁਰਨੇ, ਮਨ ਦੇ ਖਿਆਲ, ਮਨ ਦੀ ਵਿਚਾਰ ਦੂਸਰਿਆਂ ਦੇ ਨਾਲ ਸਾਂਝੀ ਕਰਦੇ ਹਾਂ। ਇਹ ਵਿਚਾਰਾਂ ਜੋ ਦੂਸਰਿਆਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤਿੰਨ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਨੇ। ਇੱਕ ਨੇ ਉਹ ਜੋ ਲੂਜ਼ ਟਾਕਿੰਗ ਵਿੱਚ ਬੋਲੀਆਂ ਜਾਂਦੀਆਂ ਨੇ। ਉਸ ਵੇਲੇ ਸਾਡਾ ਕੌਨਸ਼ੀਅਸ ਮਾਇੰਡ ਅਤੇ ਸਬ ਕੌਨਸ਼ੀਅਸ ਮਾਇੰਡ, ਜਾਗਿਆ ਹੋਇਆ ਮਨ ਅਤੇ ਸੁੱਤਾ ਹੋਇਆ ਮਨ, ਦੋਨੋਂ ਹੀ ਸੁੱਤੇ ਹੁੰਦੇ ਨੇ। ਲੂਜ਼ ਟਾਕਿੰਗ ਵਿੱਚ ਪਤਾ ਨਹੀਂ ਮੂੰਹ ਵਿੱਚੋਂ ਕੀ ਨਿਕਲ ਜਾਵੇ। ਉਹ ਵਿਚਾਰਾਂ ਨਾ ਕੁਛ ਸਿੱਖਣ ਵਾਸਤੇ ਹੁੰਦੀਆਂ ਨੇ, ਨਾ ਸਿਖਾਉਣ ਵਾਸਤੇ ਹੁੰਦੀਆਂ ਨੇ। ਓਨਲੀ ਪਰਪਜ਼ ਐਂਟਰਟੇਨਮੈਂਟ ਹੁੰਦਾ ਹੈ, ਬਸ ਮਨੋਰੰਜਨ ਕਰਨਾ ਹੈ। ਲੂਜ਼ ਟਾਕਿੰਗ ਬੋਲਦਾ ਹੈ ਮਨੁੱਖ। ਦੂਸਰੀਆਂ ਉਹ ਵਿਚਾਰਾਂ ਨੇ ਜਿਹੜੀਆਂ ਆਮ ਮਨੁੱਖ ਦੇ ਕੋਲ ਤੇ ਨਹੀਂ ਕੀਤੀਆਂ ਜਾ ਸਕਦੀਆਂ, ਆਪਣਿਆਂ ਦੇ ਕੋਲ ਹੀ ਕਹੀਆਂ ਜਾਂਦੀਆਂ ਨੇ, ਦੂਸਰਿਆਂ ਦੇ ਬੇਗਾਨਿਆਂ ਦੇ ਕੋਲ ਨਹੀਂ। ਅਗਰ ਉਹ ਆਪਣਿਆਂ ਨੂੰ ਬਾਤ ਕਵਾਂਗੇ ਤੇ ਉਹਨਾਂ ਨੂੰ ਬੜੀ ਚੰਗੀ ਲੱਗੇਗੀ, ਅਗਰ ਉਹ ਬੇਗਾਨਿਆਂ ਨੂੰ ਕਵਾਂਗੇ ਤੇ ਬੜੀ ਹੋਰ ਤਰ੍ਹਾਂ ਲੱਗੇਗੀ। ਇੱਕ ਖੰਡੇ ਬਾਟੇ ਦੀ ਪਹੁਲ ਦੀ ਬਾਤ ਕਰਨੀ ਹੋਵੇ, ਸਿੱਖ ਸਿੱਖ ਦੇ ਨਾਲ ਖੰਡੇ ਬਾਟੇ ਦੀ ਬਾਤ ਕਰੇਗਾ ਤੇ ਇਸ ਵਿਚਾਰ ਦੀ ਬੜੀ ਮਹੱਤਤਾ ਹੋਏਗੀ, ਬੜੀ ਕੀਮਤੀ ਵਿਚਾਰ ਹੋਏਗੀ। ਅਗਰ ਇਹ ਵਿਚਾਰ ਕਿਸੇ ਹਿੰਦੂ ਵੀਰ ਕੋਲ ਕਰੇਗਾ ਤੇ ਉਹਦੀ ਇੱਛਾ ਹੋਏਗੀ ਕਿ ਤੂੰ ਕਿਰਪਾਨ ਦੀ ਬਾਤ ਨਹੀਂ, ਤੂੰ ਜਨੇਊ ਦੀ ਬਾਤ ਕਰ। ਮੁਸਲਮਾਨ ਵੀਰ ਕਹੇਗਾ ਤੂੰ ਸੁਨਤ ਦੀ ਬਾਤ ਕਰ। ਉਹ ਵਿਚਾਰਾਂ ਜਿਹੜੀਆਂ ਕੇਵਲ ਹਮ ਖਿਆਲ ਵਾਲਿਆਂ ਕੋਲ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਨਾਲ ਵਿਚਾਰ ਮਿਲਦੇ ਨੇ। ਤੀਸਰੀਆਂ ਆਪਣੇ ਅੰਦਰਲੀਆਂ ਉਹ ਵਿਚਾਰਾਂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਕੋਲ ਨਹੀਂ, ਕੇਵਲ ਉਹਨਾਂ ਮਨੁੱਖਾਂ ਕੋਲ ਕੀਤੀਆਂ ਜਾਂਦੀਆਂ ਨੇ ਜਿਹੜੇ ਸਾਡੀ ਅੰਦਰਲੀ ਅਵਸਥਾ ਨੂੰ ਸਮਝਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਦਿਲ ਦੇ ਭੇਦ, ਦਿਲ ਦੀਆਂ ਬਾਤਾਂ। ਇਹ ਅੰਦਰਲੇ ਭੇਦ ਮਨੁੱਖ ਤਿੰਨ ਤਰ੍ਹਾਂ ਦੀ ਅਵਸਥਾ ਵਿੱਚ ਪ੍ਰਗਟ ਕਰਦਾ, ਨੋਟ ਕਰਿਓ। ਇੱਕ ਤੇ ਜਿਸ ਵੇਲੇ ਡਰ ਗਿਆ ਹੋਵੇ, ਜਦੋਂ ਕਿਸੇ ਚੋਰ ਨੂੰ, ਕਿਸੇ ਗਿਲਟੀ ਨੂੰ ਟੋਰਚਰ ਕੀਤਾ ਜਾਂਦਾ ਹੈ ਥਾਣੇ ਦੇ ਅੰਦਰ, ਉਹ ਡਰ ਵਿੱਚ ਆ ਕੇ ਵੀ ਆਪਣੀਆਂ ਅੰਦਰਲੀਆਂ ਬਾਤਾਂ ਬਾਹਰ ਦੱਸਦਾ ਹੈ। ਜਾਂ ਫਿਰ ਅੰਦਰਲੀਆਂ ਬਾਤਾਂ ਮਨੁੱਖ ਨਸ਼ੇ ਵਿੱਚ ਆ ਕੇ ਵੀ ਬਾਹਰ ਪ੍ਰਗਟ ਕਰ ਦਿੰਦਾ ਹੈ। ਅਤੇ ਤੀਸਰਾ ਹੈ ਗੁਰੂ ਪਿਆਰ ਵਾਲਿਓ, ਪਿਆਰ ਵਿੱਚ ਭਿੱਜ ਕੇ ਬਾਤਾਂ ਕੀਤੀਆਂ ਜਾਂਦੀਆਂ ਨੇ ਕੇਵਲ ਉਸ ਦੇ ਕੋਲ ਜਿਹੜਾ ਅੰਦਰਲੀਆਂ ਅਵਸਥਾ ਨੂੰ ਜਾਣਦਾ ਹੋਵੇ। ਅਤੇ ਗੁਰੂ ਕੇ ਸਿੱਖ ਨੂੰ ਸਤਿਗੁਰਾਂ ਨੇ ਇੱਕ ਮਾਰਗ ਦਿੱਤਾ ਹੈ, ਪਿਆਰਿਆ ਤੂੰ ਆਪਣੇ ਅੰਦਰਲੀਆਂ ਬਾਤਾਂ, ਦਿਲ ਦੇ ਭੇਦ ਉਸ ਕੋਲ ਦੱਸ ਜਿਹੜਾ ਤੇਰੇ ਦਿਲ ਦੀ ਅੰਦਰਲੀ ਅਵਸਥਾ ਨੂੰ ਪੂਰਨ ਜਾਣਦਾ ਹੋਵੇ। ਮੈਂ ਬੇਨਤੀ ਕਰਾਂ, ਭਾਵੇਂ ਸਾਡਾ ਸਾਰਿਆਂ ਦਾ ਇੱਕ ਸੁਭਾਅ ਹੈ ਕਿ ਅਸੀਂ ਦੂਸਰੇ ਨੂੰ ਬਾਹਰੋਂ ਦੇਖ ਕੇ ਸੰਤੁਸ਼ਟ ਨਹੀਂ ਹੁੰਦੇ, ਕਦੀ ਨੋਟ ਕਰ ਲੈਣਾ, ਆਪਾਂ ਆਊਟਲੁੱਕ ਦੇਖੀ ਹੈ, ਵਰਕਿੰਗ ਦੇਖੀ ਹੈ, ਉਹਦੇ ਵਰਡਿੰਗ ਦੇਖੀ ਹੈ, ਪਰ ਸੰਤੁਸ਼ਟੀ ਨਹੀਂ ਹੁੰਦੀ, ਫਿਰ ਵੀ ਮਨੁੱਖ ਜੱਜ ਕਰਦਾ ਇਹਦੇ ਅੰਦਰ ਕਿਹੋ ਜਿਹੀ ਅਵਸਥਾ ਹੋਵੇਗੀ। ਤੁਸੀਂ ਨੋਟ ਕਰਿਓ, ਅਗਰ ਕੋਈ ਸਟੇਜ ਤੋਂ ਨਿਤਨੇਮ ਦੀ ਬਾਤ ਕਹਿੰਦਾ ਹੋਵੇ, ਨਿਤਨੇਮ ਦੀ ਪ੍ਰੇਰਣਾ ਕਰਦਾ ਹੋਵੇ, ਸਰੋਤੇ ਦੇ ਮਨ ਵਿੱਚ ਜ਼ਰੂਰ ਆਉਂਦੀ ਹੈ ਮੈਂ ਇਹ ਬੁੱਝਾਂ ਕਿ ਇਹ ਕਹਿਣ ਵਾਲਾ ਨਿਤਨੇਮ ਕਰਦਾ ਕਿ ਨਹੀਂ ਕਰਦਾ। ਜਦੋਂ ਕੋਈ ਮਨੁੱਖ ਕਿਸੇ ਦੇ ਅੰਦਰ ਝਾਤੀ ਮਾਰਦਾ ਹੈ ਤਾਂ ਉਹ ਅਸਟੀਮੇਟ ਹੁੰਦਾ ਹੈ। ਜਦੋਂ ਮਨੁੱਖ ਆਪਣੇ ਅੰਦਰ ਝਾਤੀ ਮਾਰਦਾ ਤਾਂ ਐਕੂਰੇਟ ਹੁੰਦਾ ਹੈ। ਅਸਟੀਮੇਟ ਆਲਵੇਜ਼ ਮੇ ਬੀ ਪਲੱਸ ਮੇ ਬੀ ਮਾਈਨਸ। ਮਨੁੱਖ ਮਨੁੱਖ ਦੇ ਅੰਦਰਲੀ ਬਾਤ 100% ਬੁੱਝ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਕਿਸੇ ਦੇ ਅੰਦਰ ਜਾ ਕੇ ਦੇਖਿਆ ਨਹੀਂ। ਅੰਦਰਲੀ ਬਾਤ ਉਹ ਹੀ ਜਾਣਦਾ ਹੈ ਜੋ ਅੰਦਰ ਬੈਠਾ ਵਾਹਿਗੁਰੂ ਹੈ। ਜਪੋ ਸਤਨਾਮ। ਬਸ ਇੱਥੋਂ ਇਸ ਭਾਵਨਾ ਤੋਂ ਅਰਦਾਸ ਦਾ ਕੰਸੈਪਟ ਸ਼ੁਰੂ ਹੁੰਦਾ ਜੀ। ਤੇਰੇ ਮਨ ਦੀਆਂ ਵਾਸ਼ਨਾਵਾਂ, ਤੇਰੇ ਮਨ ਦੀਆਂ ਇੱਛਾਵਾਂ, ਡਿਜ਼ਾਇਰਸ, ਸੁਪਨੇ, ਡਰੀਮ, ਤੇਰੇ ਮਨ ਦੀਆਂ ਉਹ ਵਿਚਾਰਾਂ ਜੋ ਤੇਰੇ ਦੁੱਖਾਂ ਵਿੱਚੋਂ ਨਿਕਲੀਆਂ ਨੇ, ਤੇਰੇ ਮਨ ਦੀਆਂ ਉਹ ਵਿਚਾਰਾਂ ਜੋ ਸੁੱਖਾਂ ਵਿੱਚੋਂ ਨਿਕਲੀਆਂ ਨੇ, ਮੈਂ ਬੇਨਤੀ ਕਰਾਂ ਸੁੱਖ ਵਿੱਚੋਂ ਵੀ ਨਿਕਲਦਾ, ਮੈਂ ਸ਼ੁਕਰਾਨਾ ਕਰਾਂ ਤਾਂ ਕਿਹਦੇ ਕੋਲ ਕਰਾਂ। ਕੁਛ ਅਚੀਵਮੈਂਟਸ ਐਸੀਆਂ ਹੁੰਦੀਆਂ ਨੇ ਜਾਂ ਕੁਛ ਗਿਫਟ ਐਸੀ ਮਿਲੀ ਹੁੰਦੀ ਹੈ ਜਿਸ ਵਿੱਚ ਮਨੁੱਖ ਸ਼ੁਕਰਾਨੇ ਨਾਲ ਇਤਨਾ ਭਰ ਜਾਂਦਾ ਹੈ, ਉਹ ਬੰਦਿਆਂ ਦੇ ਕੋਲ ਸ਼ੁਕਰਾਨਾ ਕਰੇ ਤਾਂ ਸੈਟਿਸਫੈਕਸ਼ਨ ਨਹੀਂ ਹੁੰਦੀ। ਫੋਰ ਐਗਜ਼ਾਮਪਲ, ਪੁੱਤਰ ਦੀ ਦਾਤ ਮਿਲੀ ਹੈ, ਮਾਪਿਆਂ ਨੂੰ ਵਧਾਈ ਦਿੱਤੀ, ਭੈਣ ਭਰਾਵਾਂ ਨੂੰ ਵਧਾਈ ਦਿੱਤੀ, ਸਾਰੇ ਰਿਸ਼ਤੇਦਾਰ ਮਿੱਤਰ ਆ ਕੇ ਵਧਾਈਆਂ ਦਿੰਦੇ ਨੇ, ਪਰ ਅੰਦਰੋਂ ਉਹ ਸ਼ੁਕਰਾਨੇ ਨਾਲ ਭਰਿਆ ਹੋਇਆ ਥੈਂਕਸ ਕਰਨਾ ਚਾਹੁੰਦਾ ਹੈ, ਕਿਹਦਾ ਕਰੇ? ਜੋ ਉਸ ਥੈਂਕਸ ਨੂੰ ਪੂਰਨ ਰੂਪ ਵਿੱਚ ਜਾਣਦਾ। ਕੋਈ ਸ਼ੱਕ ਨਹੀਂ, ਬੱਚੇ ਦੇ ਜਨਮ ਵੇਲੇ ਥੈਂਕਸ ਡਾਕਟਰ ਦਾ ਵੀ ਕੀਤਾ ਜਾ ਸਕਦਾ ਹੈ, ਬੱਚੇ ਦੇ ਜਨਮ ਵੇਲੇ ਥੈਂਕਸ ਉਸ ਸਟਾਫ ਦਾ ਵੀ ਕੀਤਾ ਜਾ ਸਕਦਾ ਜੋ ਡਾਕਟਰ ਦੇ ਨਾਲ ਉਸ ਵੇਲੇ ਹਾਜ਼ਰ ਸੀ। ਥੈਂਕਸ ਕਰਨ ਦਾ ਇੱਕ ਹਿੱਸਾ ਮੈਡੀਕਲ ਸਟੋਰ ਨਾਲ ਵੀ ਜੁੜਦਾ, ਤੁਹਾਡਾ ਧੰਨਵਾਦ, ਤੁਸੀਂ ਸਮੇਂ ਸਿਰ ਦਵਾਈ ਸਾਨੂੰ ਦਿੰਦੇ ਰਹੇ। ਥੈਂਕਸ ਕਰਨ ਸਮੇਂ ਕਿਸੇ ਟੈਕਸੀ ਡਰਾਈਵਰ ਦਾ ਵੀ ਧੰਨਵਾਦ ਕੀਤਾ ਜਾ ਸਕਦਾ, ਤੂੰ ਮੈਨੂੰ ਪਹੁੰਚਾਇਆ ਸੀ। ਪਰ ਉਤਨਾ ਚਿਰ ਸੰਤੁਸ਼ਟੀ ਨਹੀਂ ਹੁੰਦੀ ਜਿਤਨਾ ਚਿਰ ਵਾਹਿਗੁਰੂ ਦਾ ਸ਼ੁਕਰਾਨਾ ਨਾ ਕਰ ਲਈਏ। ਜਪੋ ਸਤਨਾਮ। ਅੰਦਰ ਖੁਸ਼ੀ ਨਾਲ ਭਰ ਜਾਵੇ, ਅੰਦਰ ਸੁੱਖਾਂ ਦੀ ਰਿਲਾਈਜੇਸ਼ਨ ਨਾਲ ਭਰ ਜਾਵੇ ਅਤੇ ਆਪਣੇ ਅੰਦਰ ਬੈਠੇ ਹੋਏ ਪਰਮਾਤਮਾ ਕੋਲ ਸ਼ੁਕਰਾਨਾ ਹੁੰਦਾ ਹੈ, ਅੰਦਰੋਂ ਦੁੱਖਾਂ ਨਾਲ, ਦਰਦਾਂ ਨਾਲ, ਪੀੜਾ ਨਾਲ ਭਰ ਜਾਵੇ ਅਤੇ ਅੰਦਰ ਬੈਠੇ ਹੋਏ ਵਾਹਿਗੁਰੂ ਦੇ ਕੋਲ ਅਰਦਾਸ ਹੁੰਦੀ ਹੈ। ਜਪੋ ਸਤਨਾਮ। ਹੈ ਸ਼ੁਕਰਾਨਾ ਵੀ ਅਰਦਾਸ ਦਾ ਦੂਸਰਾ ਰੂਪ। ਇੰਝ ਕਹਿੰਦੇ ਹਾਂ, ਜਦੋਂ ਅੰਦਰ ਸ਼ੁਕਰ ਦੀ ਅਵਸਥਾ ਆ ਗਈ, ਥੈਂਕਸ ਕਰਨ ਦੀ ਭਾਵਨਾ ਆ ਗਈ, ਅੰਦਰੋਂ ਰੱਜਿਆ ਹੋਇਆ, ਜਦੋਂ ਦੁਖੀ ਹੈ ਅੰਦਰੋਂ ਭੁੱਖ ਹੈ। ਜਪੋ ਸਤਨਾਮ। ਅਤੇ ਮੈਂ ਕੀ ਦੇਖਿਆ, ਰੱਜਿਆ ਬੱਚਾ ਵੀ ਮਾਂ ਦੀ ਗਲਵੱਕੜੀ ਵਿੱਚ ਖੇਲਣਾ ਚਾਹੁੰਦਾ ਹੈ ਅਤੇ ਭੁੱਖਾ ਵੀ ਮਾਂ ਦੀ ਗੋਦੀ 'ਚ ਬੈਠਣਾ ਚਾਹੁੰਦਾ ਹੈ। ਪਰਮਾਤਮਾ ਨਾਲ ਇਹ ਦੋਨੋਂ ਅਵਸਥਾਵਾਂ ਸਾਨੂੰ ਜੋੜਦੀਆਂ ਨੇ। ਕੱਲ੍ਹ ਅਸੀਂ ਸਿੱਖ ਰਹੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕਿ ਇਹ ਮਨੁੱਖ ਤੇਰਾ ਜਨਮ ਬਾਅਦ ਵਿੱਚ ਹੋਇਆ, ਅਰਦਾਸ ਪਹਿਲਾਂ ਹੋਈ ਹੈ। ਉਹ ਅਰਦਾਸ ਸੀ ਪਹਿਲਾ ਪਹਿਰੈ ਰਹਿਣ ਕਹਿ ਬਣਜ਼ਾਰਿਆ ਮਿੱਤਰਾ ਹੁਕਮ ਭਇਆ ਗਰਭਾਸ। ਉਸ ਵੇਲੇ ਉਰਧ ਤਪ ਅੰਤਰ ਕਰੇ ਬਣਜ਼ਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਉਸ ਅਰਦਾਸ ਕਰਦਿਆਂ ਕਰਦਿਆਂ ਜਨਮ ਹੋਇਆ, ਲਿਬ ਵੀ ਟੁੱਟ ਗਈ, ਧਿਆਨ ਵਾਹਿਗੁਰੂ ਵੱਲੋਂ ਟੁੱਟ ਗਿਆ, ਉਹ ਅਰਦਾਸ ਵੀ ਜ਼ਿੰਦਗੀ ਵਿੱਚੋਂ ਨਿਕਲ ਗਈ। ਦੁਬਾਰੇ ਅਰਦਾਸ ਸਾਨੂੰ ਮਿਲ ਜਾਵੇ ਇਹ ਆਪਾਂ ਸਿੱਖਣ ਦਾ ਯਤਨ ਕਰ ਰਹੇ ਹਾਂ। ਦੋ ਤਰ੍ਹਾਂ ਦੀਆਂ ਅਰਦਾਸਾਂ, ਇੱਕ ਉਹ ਅਰਦਾਸ ਜਿਸ ਵਿੱਚ ਉਹ ਮੰਗਾਂ ਮੰਗੀਆਂ ਜਾਂਦੀਆਂ ਨੇ ਜਿਹਦਾ ਫਾਇਦਾ ਮੈਨੂੰ ਹੈ, ਮੇਰੇ ਪਰਿਵਾਰ ਨੂੰ ਹੈ, ਸ੍ਰੰਭਣ ਵਾਲਿਆਂ ਨੂੰ ਉਹਦਾ ਕੋਈ ਫਾਇਦਾ ਨਹੀਂ। ਫੋਰ ਐਗਜ਼ਾਮਪਲ, ਮੈਂ ਮੰਗਾਂ ਮੇਰੇ ਬੱਚੇ ਤੰਦਰੁਸਤ ਹੋਣ, ਮੇਰੇ ਬੱਚੇ ਵੈਲ ਸੈਟਲਡ ਹੋਣ, ਮੇਰੇ ਬੱਚਿਆਂ ਨੂੰ ਜੋਬ ਮਿਲ ਜਾਵੇ, ਮੇਰੇ ਬੱਚਿਆਂ ਨੂੰ ਬਿਜ਼ਨਸ ਮਿਲ ਜਾਵੇ, ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ, ਮੈਨੂੰ ਫਾਇਦਾ ਹੈ। ਉਹਨੂੰ ਕਹਿੰਦੇ ਨੇ ਨਿੱਜੀ ਅਰਦਾਸ, ਇੰਡੀਵਿਜ਼ੁਅਲ ਪ੍ਰੇਅਰ। ਮਨੁੱਖ ਜਦ ਵੀ ਆਪਣੇ ਧਰਮ ਵੱਲ ਤੁਰਦਾ ਏ, ਵਾਹਿਗੁਰੂ ਵੱਲ ਤੁਰਦਾ ਏ, ਗੁਰੂ ਵੱਲ ਤੁਰਦਾ ਏ, ਤੁਰਦਾ ਇੱਥੋਂ ਹੀ ਹੈ ਜਪੋ ਸਤਨਾਮ ਸ਼੍ਰੀ। ਦੂਸਰੀ ਬਾਤ ਮੈਂ ਹੋਰ ਕਹਿ ਦਿਆਂ, ਜਦੋਂ ਕਿਸੇ ਨੂੰ ਗੁਰੂ ਨਾਲ ਜੋੜਨਾ ਹੋਵੇ ਤਾਂ ਜੋੜਨ ਵਾਸਤੇ ਵੀ ਬੈਸਟ ਵੇ ਇਹੀ ਹੈ। ਬੱਚੇ ਦੇ ਐਗਜ਼ਾਮ ਨੇੜੇ ਆ ਗਏ ਨੇ, ਮਾਪੇ ਚਾਹੁੰਦੇ ਨੇ ਬੱਚੇ ਨੂੰ ਗੁਰੂ ਨਾਲ ਜੋੜਿਆ ਜਾਵੇ, ਬੜਾ ਸੋਹਣਾ ਮੌਕਾ ਹੈ ਔਰ ਇਹੀ ਤਰੀਕਾ ਵਰਤਿਆ ਜਾਂਦਾ, ਬੇਟਾ ਤੂੰ ਨਿਤਨੇਮ ਕਰਕੇ ਜਾਈਂ, ਇਮਤਿਹਾਨਾਂ ਵਿੱਚੋਂ ਗੁਰੂ ਤੈਨੂੰ ਪਾਸ ਕਰਵਾਉਣਗੇ। ਜਪੋ ਸਤਨਾਮ। ਤੁਸੀਂ ਮਲੇਸ਼ੀਆ ਵਾਲੇ 'ਤੇ ਸਪੈਸ਼ਲ ਫੰਕਸ਼ਨ ਰੱਖਦੇ ਹੋ, ਚੌਪਈ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ, ਮਕਸਦ ਗੁਰੂ ਨਾਲ ਜੋੜਨਾ, ਖਿਆਲ ਕਰਿਓ। ਪਰ ਅਕਸਰ ਇੱਕ ਬਾਤ ਰਹਿ ਜਾਂਦੀ ਹੈ, ਇਮਤਿਹਾਨਾਂ ਵਿੱਚ ਤਾਂ ਬੱਚੇ ਚੌਪਈ ਸਾਹਿਬ ਦਾ ਪਾਠ ਵੀ ਕਰ ਲੈਂਦੇ ਜੇ, ਸਭ ਕੁਛ ਕਰ ਲੈਂਦੇ ਜੇ, ਪਰ ਅੱਗੇ ਪਿੱਛੇ ਫਿਰ ਨਹੀਂ। ਜਦੋਂ ਕਿਸੇ ਨੂੰ ਇਹ ਬਾਤ ਕਹੀ ਜਾਂਦੀ ਹੈ ਕਿ ਤੂੰ ਗੁਰੂ ਦੇ ਲੜ ਲੱਗ, ਨਿਤਨੇਮ ਕਰ, ਇਸ ਬਾਣੀ ਦਾ ਪਾਠ ਕਰ ਜਾਂ ਸਹਿਜ ਪਾਠ ਕਰ, ਸਤਿਗੁਰੂ ਤੈਨੂੰ ਪੁੱਤਰ ਦੀ ਦਾਤ ਦੇਣਗੇ, ਉਹ ਹੈ ਸਾਰਾ ਜੋੜਨ ਵਾਸਤੇ ਹੀ। ਪਰ ਅਕਸਰ ਦੇਖਣ ਵਿੱਚ ਆਇਆ ਪੁੱਤਰ ਪ੍ਰਾਪਤੀ ਲਈ ਤਾਂ ਪਾਠ ਕੀਤੇ ਨੇ, ਜਦੋਂ ਪੁੱਤਰ ਮਿਲ ਗਿਆ ਤਾਂ ਫਿਰ ਕੁਛ ਨਹੀਂ ਕੀਤਾ, ਤਰੱਕੀ ਨਹੀਂ ਹੋਈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰੀ ਜ਼ਿੰਦਗੀ ਮੰਗਦਾ ਰਿਹਾ, ਜੇ ਇਸ ਦੀ ਤਰੱਕੀ ਹੋਵੇਗੀ ਤਾਂ ਇਹਨੂੰ ਆਪਣੇ ਅੰਦਰ ਇੱਕ ਵਿਸ਼ਵਾਸ ਲੈਣਾ ਪਵੇਗਾ। ਜਦੋਂ ਵੀ ਤੁਸੀਂ ਕੋਈ ਅਰਦਾਸ ਕਰੋ, ਕਦੀ ਪਰਖ ਕੇ ਦੇਖਣਾ, ਅਸੀਂ ਸਾਰੇ ਡਾਊਟ ਵਿੱਚ ਜੀਵਨ ਬਤੀਤ ਕਰਦੇ ਪਏ ਹਾਂ, ਸਾਨੂੰ 100% ਫੇਥ ਨਹੀਂ ਹੈ। ਖਿਮਾ ਕਰ ਦੇਣੀ, ਗੁੱਸਾ ਨਾ ਕਰਨਾ। ਜਦੋਂ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਤੰਦਰੁਸਤੀ ਦੀ, ਸਾਡਾ ਫੇਥ ਖਲੋਤਾ ਹੈ ਡਾਕਟਰ ਦੀ ਰਿਪੋਰਟ 'ਤੇ। ਜਦੋਂ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਬੱਚੇ ਦੇ ਐਗਜ਼ਾਮ ਦੀ, ਸਾਡਾ ਫੇਥ ਖਲੋਤਾ ਹੈ ਬੱਚੇ ਦੇ ਰਿਜ਼ਲਟ ਦੇ ਉੱਪਰ। ਜਿੰਨਾ ਚਿਰ ਰਿਜ਼ਲਟ ਸਾਹਮਣੇ ਨਹੀਂ ਆਉਂਦਾ, ਜਿਤਨਾ ਚਿਰ ਡਾਕਟਰ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ, ਸਾਡਾ ਵਿਸ਼ਵਾਸ ਵਿਸ਼ਵਾਸ ਬਣਦਾ ਨਹੀਂ, ਵਿੱਚ ਡਾਊਟ ਮਿਕਸ ਰਹਿੰਦਾ ਹੈ। ਤਿੰਨ ਚੀਜ਼ਾਂ ਨੇ ਜਿਹੜੀਆਂ ਮਨੁੱਖ ਨੂੰ ਦੁਖੀ ਕਰਦੀਆਂ ਨੇ, ਡਾਊਟ, ਫੀਅਰ, ਡਰ, ਤੀਸਰਾ ਹੈ ਵਰੀ, ਚਿੰਤਾ। ਸਤਿਗੁਰੂ ਦੀ ਬਾਣੀ ਪੜ੍ਹ ਕੇ ਦੇਖਣੀ, ਗੁਰੂ ਕਹਿੰਦੇ ਇਹ ਮਨੁੱਖ ਤੇਰੇ ਅੰਦਰ ਰੱਬ ਬੈਠਾ ਜੇ, ਪਰ ਜਿੱਥੇ ਰੱਬ ਬੈਠਾ ਜੇ ਉਹਦੇ ਬਾਹਰ ਦਰਵਾਜ਼ਾ ਬੰਦ ਕੀਤਾ ਹੋਇਆ। ਕਿਹਾ ਨਾ ਦਸਵਾਂ ਦੁਆਰ ਦਰਵਾਜ਼ਾ ਬੰਦ ਕੀਤਾ, ਜਿੱਥੇ ਤੁਸੀਂ ਕਹੋਗੇ ਨਾ ਦਰਵਾਜ਼ਾ ਬੰਦ ਕੀਤਾ, ਅਤੇ ਤੁਸੀਂ ਰਿਸਰਚ ਕਰੋਗੇ ਦਰਵਾਜ਼ੇ ਦੇ ਦੋ ਹਿੱਸੇ ਹੁੰਦੇ ਨੇ, ਇੱਕ ਇੱਧਰੋਂ ਆਉਂਦਾ ਇੱਕ ਇੱਧਰੋਂ ਆਉਂਦਾ, ਮਿਲ ਕੇ ਦਰਵਾਜ਼ਾ ਬਣਦਾ ਹੈ। ਇਹਨੂੰ ਪੁਰਾਤਨ ਪੰਜਾਬੀ ਵਿੱਚ ਤਖਤੇ ਕਹਿੰਦੇ ਸੀ। ਗੁਰੂ ਕਹਿੰਦੇ ਨੇ ਤੇਰੇ ਅੰਦਰ ਇੱਕ ਦਰਵਾਜ਼ਾ ਹੈ ਆਸ, ਉਮੀਦ, ਜਦੋਂ ਤੂੰ ਕੋਈ ਕੰਮ ਕਰਦਾ ਹੈ ਤੇਰੇ ਅੰਦਰ ਇੱਕ ਫੋਕਸ ਹੁੰਦਾ ਮੈਨੂੰ ਪ੍ਰਾਪਤੀ ਹੋਏਗੀ, ਤਾਂ ਹੀ ਉਹ ਤਾਂ ਤੁਰਦਾ। ਗੁਰੂ ਕਹਿੰਦੇ ਦੂਸਰਾ ਦਰਵਾਜ਼ਾ ਹੈ ਅੰਦੇਸ਼ਾ, ਖਤਰਾ, ਡਾਊਟ, ਪਤਾ ਨਹੀਂ ਕੰਮ ਹੋਵੇ ਕਿ ਨਾ ਹੋਵੇ। ਆਸ਼ਾ ਅੰਦੇਸ਼ਾ ਦੋਏ ਪੱਟ ਜੜੇ, ਸਾਰੀ ਜ਼ਿੰਦਗੀ ਤੇਰੀਆਂ ਉਮੀਦਾਂ ਬਣਦੀਆਂ ਨੇ, ਤੈਨੂੰ ਪ੍ਰਾਪਤੀ ਤੋਂ ਪਹਿਲਾਂ ਡਾਊਟ ਹੁੰਦਾ ਹੈ, ਅਤੇ ਡਾਊਟ ਕਰਕੇ ਤੇਰੇ ਅੰਦਰ ਫੀਅਰ ਰਹਿੰਦਾ ਹੈ, ਫੀਅਰ ਕਰਕੇ ਤੂੰ ਵਰੀ 'ਚ ਰਹਿੰਦਾ ਹੈ, ਸਾਰਾ ਜੀਵਨ ਇਸ ਤਰ੍ਹਾਂ ਬਤੀਤ ਹੋ ਰਿਹਾ ਹੈ। ਸਤਿਗੁਰੂ ਨੇ ਆਸ਼ਾਵਾਂ ਦੀ ਦਿਸ਼ਾ ਬਦਲਣੀ ਹੈ, ਵਾਹਿਗੁਰੂ ਦੇ ਨਾਲ ਪਿਆਰ ਮੇਰੇ ਗੁਰੂ ਨੇ ਬਣਾ ਦੇਣਾ ਹੈ। ਅਸੀਂ ਗੁਰੂ ਕੋਲ ਆਉਂਦੇ ਹਾਂ ਸਿੱਖਣ ਵਾਸਤੇ, ਇੱਕ ਮਕਸਦ ਕਦੀ ਨਾ ਭੁੱਲਣਾ, ਗੁਰੂ ਸਾਹਿਬ ਜੀ ਤੋਂ ਟੀਚਿੰਗਸ ਲੈਣੀ ਹੈ, ਸਮਝਣੀ ਹੈ, ਆਪਣੇ ਅੰਦਰ ਵਸਾਉਣੀ ਹੈ। ਅੰਦਰ ਵਸਾ ਕੇ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੇ ਸਿਮਰਨ ਵਿੱਚੋਂ ਉਸ ਟੀਚਿੰਗਸ ਨੂੰ ਫੋਲੋ ਕਰਨ ਦੀ ਪਾਵਰ, ਸ਼ਕਤੀ ਪ੍ਰਾਪਤ ਕਰਨੀ ਹੈ। ਜਿਸ ਮਨੁੱਖ ਦੇ ਕੋਲ ਵਾਹਿਗੁਰੂ ਦਾ ਸਿਮਰਨ ਨਹੀਂ, ਉਹ ਗੁਰੂ ਜੀ ਦੀ ਟੀਚਿੰਗਸ ਨੂੰ ਸੁਣ ਕੇ ਸਮਝ ਕੇ ਵੀ ਫੋਲੋ ਨਹੀਂ ਕਰ ਸਕੇਗਾ। ਇਸ ਲਈ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਉਹਦੇ ਲਈ ਸਭ ਤੋਂ ਪਹਿਲਾਂ ਵਾਹਿਗੁਰੂ ਮੇਰੇ ਅੰਦਰ ਬੈਠੇ ਨੇ, ਮੈਨੂੰ ਜੋ ਵੀ ਚਾਹੀਦਾ ਉਹ ਮੇਰੀਆਂ ਮੰਗਾਂ ਪੂਰੀਆਂ ਕਰਨ ਵਾਲੇ ਨੇ, ਪਰ ਐਸਾ ਮੈਂ ਕੁਛ ਵੀ ਨਹੀਂ ਮੰਗਣਾ ਜਿਹੜਾ ਵਾਹਿਗੁਰੂ ਦੇ ਸਿਧਾਂਤਾਂ ਦੇ ਉਲਟ ਹੋਵੇ, ਜਿਹੜਾ ਵਾਹਿਗੁਰੂ ਦੀ ਮਰਿਆਦਾ ਦੇ ਉਲਟ ਹੋਵੇ। ਜਿਸ ਵੇਲੇ ਗੁਰੂ ਕਾ ਗੁਰਸਿੱਖ ਇਸ ਵਿਸ਼ਵਾਸ ਵਿੱਚ ਅਰਦਾਸ ਕਰਦਾ ਹੈ, ਮੈਂ ਬੇਨਤੀ ਕਰਾਂ, ਉਹ ਬੋਲਣ ਦੀ ਲੋੜ ਨਹੀਂ ਹੈ, ਉੱਥੇ ਬੋਲ ਕੇ ਅਰਦਾਸ ਨਹੀਂ ਹੁੰਦੀ, ਉੱਥੇ ਹਿਰਦੇ ਦੀ ਪੀੜਾ ਹੈ, ਉੱਥੇ ਹਿਰਦੇ ਵਿੱਚੋਂ ਨਿਕਲੀ ਹੋਈ ਇੱਕ ਤੜਫ ਜੇ। ਅਤੇ ਜਿਸ ਵੇਲੇ ਗੁਰੂ ਕਾ ਗੁਰਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰ ਲੈਂਦਾ ਹੈ, ਗੁਰੂ ਅਰਦਾਸ ਸੰਪੂਰਨ ਕਰ ਦਿੰਦੇ ਨੇ, ਫਿਰ ਉਸ ਦਾਤ ਦੇ ਵਿੱਚੋਂ ਸ਼ੁਕਰਾਨਾ ਜਨਮ ਲੈਂਦਾ ਹੈ, ਸੈਕਿੰਡ ਸਟੈਪ ਹੈ। ਨੋਟ ਕਰ ਲਿਓ, ਆਪਾਂ ਗੁਰੂ ਤੋਂ ਬਹੁਤ ਕੁਛ ਮੰਗਿਆ ਜੇ, ਆਉਣ ਵਾਲੇ ਸਮੇਂ 'ਚ ਮੰਗਦੇ ਰਹਿਣਾ, ਆਖਰੀ ਸਵਾਸਾਂ ਤੱਕ ਗੁਰੂ ਨਾਲ ਰਿਸ਼ਤਾ ਸਾਡਾ ਜੁੜਿਆ ਰਹਿਣਾ, ਔਰ ਲੋੜਾਂ ਪੈਦਾ ਹੁੰਦੀਆਂ ਰਹਿਣਗੀਆਂ। ਅਰਦਾਸ ਜ਼ਿੰਦਗੀ ਦਾ ਇੱਕ ਬੜਾ ਕੀਮਤੀ ਅੰਗ ਜੇ। ਜਦੋਂ ਵੀ ਕੋਈ ਅਚੀਵਮੈਂਟਸ ਹੋ ਜਾਵੇ, ਗੁਰੂ ਤੋਂ ਕੁਛ ਪ੍ਰਾਪਤ ਕਰੀਆ, ਛੋਟੀਆਂ ਛੋਟੀਆਂ ਚੀਜ਼ਾਂ ਯਾਦ ਕਰਕੇ ਦੇਖੋ, ਤੁਸੀਂ ਬੱਚਿਆਂ ਦੇ ਇਮਤਿਹਾਨਾਂ 'ਚੋਂ ਪਾਸ ਹੋਣ ਦੀ ਅਰਦਾਸ ਕੀਤੀ ਹੋਏਗੀ, ਬੱਚੇ ਪਾਸ ਵੀ ਹੋਏ ਹੋਣਗੇ, ਤੁਸੀਂ ਚੰਗੇ ਨੰਬਰ ਲੈਣ ਦੀ ਅਰਦਾਸ ਕੀਤੀ ਹੋਏਗੀ, ਚੰਗੇ ਨੰਬਰ ਮਿਲ ਵੀ ਗਏ ਹੋਣਗੇ। ਯਾਦ ਕਰਕੇ ਦੇਖੋ, ਕਦੀ ਪੁੱਤਰ ਜਾਂ ਧੀ ਦੇ ਰਿਸ਼ਤੇ ਵਾਸਤੇ ਅਰਦਾਸ ਕੀਤੀ ਹੋਏਗੀ, ਰਿਸ਼ਤਾ ਵੀ ਮਿਲ ਗਿਆ ਹੋਏਗਾ। ਬੜੀਆਂ ਅਰਦਾਸਾਂ ਨੇ, ਯਾਦ ਕਰਕੇ ਦੇਖਣਾ ਜਿਹੜੀਆਂ ਪੂਰਨ ਹੋ ਗਈਆਂ ਨੇ। ਉਸ ਤੋਂ ਬਾਅਦ ਇੱਕ ਤਾਂ ਨਿਤਨੇਮ ਅਤੇ ਗੁਰਬਾਣੀ ਦੀ ਵਿਚਾਰ, ਦੂਸਰਾ ਸਿਮਰਨ ਅਤੇ ਤੀਸਰਾ ਸੇਵਾ, ਇਸ ਸਟੈਪ ਵੱਲ ਤੁਰ ਲੈਣਾ, ਮੇਰੇ ਗੁਰੂ ਦਾ ਥੈਂਕਸ ਕਰਨਾ ਹੈ। ਜਪੋ ਸਤਨਾਮ, ਕਿਸੇ ਬੰਦੇ ਨੂੰ ਬੋਲ ਕੇ ਥੈਂਕਸ ਕਹਿ ਦਿਓ ਹੋਰ ਬਾਤ ਹੈ, ਪਰ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦਾ ਤਰੀਕਾ ਹੈ ਆਪਣਾ ਨਿਤਨੇਮ ਕੰਪਲੀਟ ਕਰ ਲੈਣਾ, ਗੁਰਬਾਣੀ ਨਾਲ ਜੁੜੇ ਰਹਿਣਾ, ਸੇਵਾ ਸਿਮਰਨ ਨਾਲ ਜੁੜਨਾ। ਫਿਰ ਇਸ ਨਿਤਨੇਮ ਨੂੰ ਜਦੋਂ ਵਿਚਾਰ ਕੇ ਪੜ੍ਹੇਗਾ, ਅਰਥਾਂ ਸਮੇਤ ਪੜ੍ਹੇਗਾ, ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹੇਗਾ, ਸਿਮਰਨ ਦੀ ਬਖਸ਼ਿਸ਼ ਹੋਏਗੀ, ਅਗਲਾ ਸਟੈਪ ਫਿਰ ਸ਼ੁਰੂ ਹੋਏਗਾ, ਇਹਦੀ ਮੈਂਟੈਲਿਟੀ ਚੇਂਜ ਹੋ ਜਾਏਗੀ, ਇਹਦੀ ਥਿੰਕਿੰਗ ਚੇਂਜ ਹੋ ਜਾਏਗੀ। ਵੇ ਆਫ ਥਿੰਕਿੰਗ ਚੇਂਜ ਹੋਣ ਤੋਂ ਬਿਨਾਂ ਵੇ ਆਫ ਲਾਈਫ ਚੇਂਜ ਨਹੀਂ ਹੋਏਗਾ। ਨੋਟ ਕਰਿਓ, ਉਹ ਕੀ ਹੋਏਗਾ, ਮਨਾ ਮੈਂ ਅੱਜ ਤੱਕ ਜੋ ਵੀ ਮੰਗਿਆ ਸੀ, ਹਰ ਮੰਗ ਦੇ ਵਿੱਚੋਂ ਨਵੀਆਂ ਮੰਗਾਂ ਜਨਮ ਲੈਂਦੀਆਂ ਪਈਆਂ ਨੇ। ਕਦੀ ਦੇਖ ਲੈਣਾ, ਘਰ ਵਿੱਚ ਪੁੱਤਰ ਨਹੀਂ, ਇੱਕੋ ਇੱਕ ਮੰਗ ਹੈ ਪੁੱਤਰ ਆਵੇ, ਫੋਕਸ ਇੱਥੇ ਖਲੋਤਾ ਹੈ ਕਿ ਕਦੋਂ ਪੁੱਤਰ ਦੇਖੀਏ, ਇਸ ਤੋਂ ਅੱਗੇ ਪਿੱਛੇ ਮਨ ਸੋਚਦਾ ਹੀ ਨਹੀਂ। ਜਦੋਂ ਪੁੱਤਰ ਆ ਗਿਆ, ਨਵੀਆਂ ਮੰਗਾਂ ਹੈ, ਤੰਦਰੁਸਤ ਹੋਵੇ, ਚੰਗਾ ਸਕੂਲ ਮਿਲ ਜਾਵੇ, ਚੰਗੀ ਡਿਗਰੀ ਮਿਲ ਜਾਵੇ, ਚੰਗੀ ਜੌਬ ਜਾਂ ਚੰਗਾ ਬਿਜ਼ਨਸ ਮਿਲ ਜਾਵੇ, ਚੰਗੇ ਘਰ ਵਿੱਚ ਰਿਸ਼ਤਾ ਹੋ ਜਾਵੇ, ਚੰਗੀ ਨੂੰਹ ਘਰ ਵਿੱਚ ਆ ਜਾਵੇ, ਪੋਤਰੇ ਪੋਤਰੀਆਂ ਚੰਗੇ ਆ ਜਾਣ, ਉਹਨਾਂ ਦੀ ਪੜ੍ਹਾਈ ਚੰਗੀ ਹੋ ਜਾਵੇ, ਇਹਨਾਂ ਦੇ ਵਿਆਹ ਚੰਗੇ ਹੋ ਜਾਣ। ਉਹ ਸਿਲਸਿਲਾ ਇੱਕ ਮੰਗ ਦੇ ਵਿੱਚੋਂ ਅਣਗਿਣਤ ਨਵੀਆਂ ਮੰਗਾਂ ਜਨਮ ਲੈਂਦੀਆਂ ਨੇ। ਫਿਰ ਮਹਿਸੂਸ ਹੁੰਦਾ ਮਨਾ, ਇਹ ਤਾਂ ਮੁੱਕਣਾ ਹੀ ਨਹੀਂ, ਇਹ ਮੰਗਾਂ ਇਹ ਬਾਸ਼ਨਾ ਮੈਂ ਤਾਂ ਖਤਮ ਹੋਣੀਆਂ ਹੀ ਨਹੀਂ। ਮੈਂ ਤੁਰਿਆ ਸੀ ਗੁਰੂ ਦਾ ਪਿਆਰ ਪਾ ਕੇ, ਤੁਰਿਆ ਸੀ ਅੰਦਰ ਰੱਬ ਨੂੰ ਮਿਲਣ ਵਾਸਤੇ, ਮੈਂ ਤਾਂ ਦੁਨੀਆਂ ਦੇ ਵਿੱਚ ਇਤਨਾ ਉਲਝਦਾ ਜਾ ਰਿਹਾ, ਇਤਨਾ ਉਲਝਦਾ ਜਾ ਰਿਹਾ। ਮੈਨੂੰ ਕੋਈ ਪੁੱਛਦਾ ਨਿਤਨੇਮ ਕੀਤਾ ਜੇ, ਅੱਗੋਂ ਜਵਾਬ ਮਿਲਦਾ ਕਰਾਂ, ਕਿੱਥੇ ਦੁਕਾਨ ਨਹੀਂ ਕਰਨ ਦਿੰਦੀ, ਬੱਚੇ ਨਹੀਂ ਕਰਨ ਦਿੰਦੇ, ਕੀ ਕਰੀਏ ਜੀ, ਰੁਝੇਵੇਂ ਨਿਤਨੇਮ ਨਹੀਂ ਕਰਨ ਦਿੰਦੇ। ਫਿਰ ਖਿਆਲ ਆਉਂਦਾ ਮਨਾ, ਮੇਰਾ ਤਾਂ ਰੀਅਲ ਮੋਟਿਵ ਪਾਸੇ ਰਹਿ ਗਿਆ ਹੈ, ਮੇਰਾ ਅਸਲੀ ਮਕਸਦ ਤਾਂ ਪਾਸੇ ਰਹਿ ਗਿਆ, ਜਿਹੜਾ ਮੇਰੀ ਜ਼ਿੰਦਗੀ ਦਾ ਮੇਨ ਟਾਰਗੇਟ ਸੀ ਉਹ ਤਾਂ ਮੇਰੇ ਤੋਂ ਰਹਿ ਗਿਆ। ਮੇਰੀ ਜ਼ਿੰਦਗੀ ਵਿੱਚ ਚਾਹੀਦਾ ਸੀ ਫਸਟ ਪ੍ਰਾਇਓਰਟੀ ਸਿਮਰਨ ਨੂੰ, ਮੇਰੀ ਜ਼ਿੰਦਗੀ ਵਿੱਚ ਫਸਟ ਪ੍ਰਾਇਓਰਟੀ ਚਾਹੀਦੀ ਸੀ ਨਿਤਨੇਮ ਨੂੰ, ਸਤਸੰਗਤ ਨੂੰ, ਪਰ ਮੇਰੀ ਜ਼ਿੰਦਗੀ ਵਿੱਚ ਨਿਤਨੇਮ ਕਰਨਾ ਤਾਂ ਸੈਕੰਡਰੀ ਬਣ ਗਿਆ ਹੈ, ਸਮਾਂ ਮਿਲ ਗਿਆ ਤਾਂ ਕਰ ਲਵਾਂਗੇ, ਨਹੀਂ ਮਿਲਿਆ ਤਾਂ ਨਾ ਸਹੀ। ਮੇਰੀ ਜ਼ਿੰਦਗੀ ਵਿੱਚ ਗੁਰੂ ਦੀ ਬਾਣੀ ਨੂੰ ਸਮਝਣਾ ਅਤੇ ਲਾਸਟ ਦੇ ਉੱਪਰ ਰਹਿ ਗਿਆ, ਦੇਖੀ ਜਾਏਗੀ, ਪਤਾ ਨਹੀਂ, ਮੇਰੇ ਬਸ ਦੀ ਖੇਡ ਨਹੀਂ ਹੈ, ਮੈਨੂੰ ਨਹੀਂ ਸਮਝ ਆਏਗੀ। ਜਦੋਂ ਇਹ ਅਹਿਸਾਸ ਹੋ ਜਾਵੇ, ਫਿਰ ਇਹਦੀਆਂ ਮੰਗਾਂ ਬਦਲ ਜਾਂਦੀਆਂ ਨੇ। ਜਪੋ ਸਤਨਾਮ, ਖਿਆਲ ਕਰਿਓ, ਅਸੀਂ ਇੰਡੀਵਿਜੁਅਲ ਪ੍ਰੇਅਰ ਤੋਂ ਕੌਂਗਰੀਗੇਸ਼ਨ ਪ੍ਰੇਅਰ ਵੱਲ ਜਾਣਾ ਜੇ। ਅੱਜ ਤੁਹਾਡੇ ਇੱਥੇ ਦੋਨੋਂ ਅਰਦਾਸਾਂ ਇਕੱਠੀਆਂ ਹੋ ਜਾਂਦੀਆਂ ਨੇ, ਸੰਗਤੀ ਅਰਦਾਸ ਪਹਿਲਾਂ ਹੋ ਜਾਂਦੀ ਹੈ, ਬਾਅਦ ਵਿੱਚ ਨਿੱਜੀ ਮੰਗਾਂ ਹੁੰਦੀਆਂ ਨੇ, ਵਾਸਤਵਿਕ ਵਿੱਚ ਨਿੱਜੀ ਮੰਗਾਂ ਤੋਂ ਸੰਗਤੀ ਅਰਦਾਸ ਤੱਕ ਪਹੁੰਚਣਾ ਜੇ। ਹੁਣ ਮੰਗਾਂ ਕਿਵੇਂ ਬਦਲਦੀਆਂ, ਖਿਆਲ ਕਰਿਓ, ਇਹ ਜਿਹੜਾ ਮੰਗਦਾ ਸੀ ਦੁਨੀਆ ਦੀਆਂ ਚੀਜ਼ਾਂ, ਇਹੀ ਮਨ ਹੁਣ ਤਿੰਨ ਚੀਜ਼ਾਂ ਮੰਗਣ ਲੱਗ ਪਿਆ। ਪਹਿਲੀ ਮੰਗ ਮੰਗਦਾ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਆ ਤੇਰੀ ਸਿੱਖੀ ਦਾ ਗਿਆਨ ਮਿਲ ਜਾਵੇ, ਗੁਰਸਿੱਖੀ ਬਾਰੇ ਮੈਨੂੰ ਨੌਲੇਜ ਮਿਲ ਜਾਵੇ। ਆ ਅਸੀਂ ਕਹਿੰਦੇ ਹਾਂ ਨਾ ਪ੍ਰਚਾਰ ਨਹੀਂ ਹੋ ਰਿਹਾ, ਮੈਂ ਬੇਨਤੀ ਕਰਾਂ, ਪ੍ਰਚਾਰ ਤਾਂ ਬਹੁਤ ਹੋ ਰਿਹਾ, ਮੈਥਡ ਪ੍ਰੋਪਰ ਨਹੀਂ ਆ ਰਿਹਾ ਪ੍ਰਚਾਰ ਦਾ। ਆ ਬਜ਼ੁਰਗ ਬੈਠੇ ਨੇ, ਪਿਤਾ ਸਮਾਨ ਮੇਰੀਆਂ ਮਾਵਾਂ ਬੈਠੀਆਂ ਨੇ, ਪੁੱਛ ਲੈਣਾ ਇਹਨਾਂ ਨੂੰ, ਅੱਜ ਤੋਂ 50 ਸਾਲ ਪਹਿਲਾਂ ਕਿਹੜੇ ਕੀਰਤਨ ਦਰਬਾਰ ਹੁੰਦੇ ਸਨ, 50 ਸਾਲ ਪਹਿਲਾਂ ਕਿਹੜੇ ਇਤਨੇ ਸਤਸੰਗਤ ਜੁੜਦੀ ਸੀ। ਪ੍ਰਚਾਰ ਤਾਂ ਹੋ ਰਿਹਾ। ਅੱਜ ਹੈ ਕਿ ਕਿਹਾ ਜਾਂਦਾ ਤੂੰ ਸਿੱਖੀ ਲੈ ਲੈ, ਮੈਥਡ ਹੀ ਗਲਤ ਹੈ। ਹਿਸਟਰੀ ਪੜ੍ਹ ਕੇ ਦੇਖੋ, ਭਾਈ ਮੰਝ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਸਿੱਖੀ ਚਾਹੀਦੀ ਹੈ, ਗੁਰੂ ਕਹਿੰਦੇ ਜਾ ਪਿਆਰਿਆ ਤੈਨੂੰ ਨਹੀਂ ਮਿਲਦੀ, ਕਿਉਂਕਿ ਤੇਰੇ ਅੰਦਰ ਤਾਂ ਬਹੁਤ ਕੁਛ ਐਸਾ ਭਰਿਆ ਪਿਆ ਜਿਹਦੇ 'ਤੇ ਸਿੱਖੀ ਟੇਕ ਹੀ ਨਹੀਂ ਸਕਦੀ ਜਪੁ ਸਤਨਾਮ। ਇਹ ਤਾਂ ਬਾਤ ਉਸ ਦਿਨ ਬਣੇਗੀ ਜਿਸ ਦਿਨ ਇਹ ਮਨ ਗੁਰੂ ਦੇ ਸ਼ੁਕਰਾਨੇ ਵਿੱਚ ਇਤਨਾ ਭਰ ਗਿਆ, ਇਤਨਾ ਭਰ ਗਿਆ, ਨਿਤਨੇਮ ਨੇ ਅਸਰ ਕਰ ਦਿੱਤਾ, ਸਿਮਰਨ ਨੇ ਅਸਰ ਕੀਤਾ, ਇਹ ਮਨ ਕਵੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਤੇਰੀ ਸਿੱਖੀ ਕਿਵੇਂ ਨਿਭਾਵਾਂ, ਮੈਨੂੰ ਸਪਿਰਿਚੁਅਲ ਨੌਲੇਜ ਦੇ ਦੇ। ਅਤੇ ਮੈਂ ਇੱਕ ਬੇਨਤੀ ਕਰਾਂ, ਸਿੱਖੀ ਕੋਈ ਔਖਾ ਜਿਹਾ ਮਾਰਗ ਨਹੀਂ ਹੈ। ਸਿੱਖੀ ਦੀ ਡੈਫੀਨੇਸ਼ਨ ਸਮਝ ਲੈਣੀ, ਅੰਦਰ ਕ੍ਰੋਧ ਦੀ ਅੱਗ ਨਾ ਪੈਦਾ ਹੋਵੇ, ਪੇਸ਼ੈਂਸ ਆ ਜਾਵੇ, ਸਿੱਖੀ ਦਾ ਇੱਕ ਹਿੱਸਾ ਹੈ। ਸਿੱਖ ਦੀਆਂ ਨਿਸ਼ਾਨੀਆਂ ਦੇਖ ਲੈਣੀਆਂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ, ਕਵਿਤ ਸਵਈਆਂ ਵਿੱਚੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ। ਸਿੱਖ ਦੀ ਨਿਸ਼ਾਨੀ ਹੈ ਉਹਦੇ ਅੰਦਰ ਸਹਿਜ ਹੋਏਗਾ ਜਪੁ ਸਤਨਾਮ। 4 ਲਾਵਾਂ ਦੇ ਪਾਠ ਵਿੱਚੋਂ ਸਭ ਤੋਂ ਪਹਿਲਾ ਗੁਣ ਵੀ ਸਹਿਜ ਦਾ ਦਿੱਤਾ ਜੀ। ਦੂਸਰਾ, ਅੰਦਰ ਹਉਮੈ ਦੀ ਹਨੇਰੀ ਨਾ ਆਵੇ, ਅੰਦਰ ਨਿਮਰਤਾ ਦੀ ਵਾਰਿਸ਼ ਹੋਵੇ। ਹਨੇਰੀ ਖਰਾਬ ਕਰਦੀ ਜੇ ਫਸਲਾਂ ਨੂੰ, ਬਾਰਿਸ਼ ਫਸਲਾਂ ਨੂੰ ਜੀਵਨ ਦਿੰਦਾ ਹੈ। ਇਹ ਗੱਲ ਵੱਖਰੀ ਹੈ, ਪਹਿਲਾਂ ਹਨੇਰੀ ਆਉਂਦੀ ਹੈ, ਬਾਅਦ ਵਿੱਚ ਬਾਰਿਸ਼ਾਂ ਆਉਂਦੀਆਂ ਨੇ। ਭਗਤ ਕਬੀਰ ਜੀ ਕਹਿੰਦੇ, ਤੂੰ ਗੁਰੂ ਨਾਲ ਜੁੜ, ਰੋਜ਼ਾਨਾ ਗਿਆਨ ਪ੍ਰਾਪਤ ਕਰਿਆ ਕਰ, ਇੱਕ ਦਿਨ ਤੇਰੀ ਅਵਸਥਾ ਬਣ ਜਾਏਗੀ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਹਨੇਰੀ ਚਾਹੀਦੀ ਹੈ, ਆਪਣੀ ਲੋੜ ਹੈ ਹਨੇਰੀ ਦੀ, ਪਰ ਗਿਆਨ ਦੀ ਹਨੇਰੀ ਆਵੇ, ਤੇਰੇ ਅੰਦਰੋਂ ਡਾਊਟ ਖਤਮ ਹੋ ਜਾਵੇ। ਗਿਆਨ ਤੋਂ ਬਿਨਾਂ ਡਾਊਟ ਖਤਮ ਨਹੀਂ ਹੋਏਗਾ। ਫਿਰ ਉਸ ਸ਼ਬਦ ਨੂੰ ਪੜ੍ਹ ਕੇ ਦੇਖਣਾ, ਉਹਦੀਆਂ ਆਖਰੀ ਪੰਕਤੀਆਂ ਨੇ, ਆਂਧੀ ਪਾਤਸ਼ਾਹ ਜੋ ਜਲ ਵਰਸ਼ਾ ਵਰਖਾ ਤਹਿ ਤੇਰਾ ਜਨ ਭੀਨਾ। ਪਹਿਲਾਂ ਗਿਆਨ ਦੀ ਹਨੇਰੀ ਆਏਗੀ, ਫਿਰ ਨਾਮ ਸਿਮਰਨ ਦੇ ਬਖਸ਼ਿਸ਼ ਦਾ ਜਲ ਆਏਗਾ ਜਪੁ ਸਤਨਾਮ। ਇਸ ਮਨ ਨੂੰ ਪਕੜ ਕੇ ਦੇਖਣਾ, ਮਨ ਦੇ ਕੋਲ ਇਤਨਾ ਆਲਸ ਹੈ, ਇਤਨਾ ਆਲਸ ਹੈ। ਕਹਿੰਦਾ ਇਤਨੀ ਬਾਣੀ ਦੀ ਰਿਸਰਚ ਮੈਂ ਕਿੱਥੇ ਕਰਾਂਗਾ, ਇਹ ਅਰਥ ਮੈਂ ਕਿੱਥੇ ਸਿੱਖਾਂਗਾ। ਅਤੇ ਜੇ ਭਲਾ ਖਿਆਲ ਆ ਜਾਵੇ ਕਿ ਵੀ ਜੇ ਮੇਰੇ ਬੱਚੇ ਨੇ ਪੁੱਛ ਲਿਆ ਮੈਥੋਂ ਗੁਰਬਾਣੀ ਦੇ ਅਰਥ, ਮੇਰੀ ਪੁੱਤਰ ਮੇਰੀ ਧੀ ਨੇ ਬਾਣੀ ਦੇ ਅਰਥ ਪੁੱਛ ਲਏ, ਫਿਰ ਮੈਂ ਕੀ ਕਰਾਂਗਾ। ਫਿਰ ਮਨ ਕਹਿੰਦਾ ਬੂਟਾ ਸਿੰਘ ਕਾਹਦੀ ਖਾਤਰ ਰੱਖੇ ਨੇ, ਉਹਨਾਂ ਨੂੰ ਕਹਿ ਦਾਂਗੇ ਤੁਸੀਂ ਦੱਸੋ, ਇੱਥੇ ਖਲੋਤਾ ਜੇ ਮਨ ਜਪੋ ਸਤਨਾਮ। ਕਦੀ ਕਦਾਈ ਆਉਂਦਾ ਵੀ ਹੋਏਗਾ ਵੀ ਜੇ ਭਾਈ ਬੂਟਾ ਸਿੰਘ ਤੋਂ ਨਾ ਮਿਲਿਆ, ਕੋਈ ਗੱਲ ਨਹੀਂ, ਫਿਰ ਮਲੇਸ਼ੀਆ 'ਚ ਹੋਰ ਵੀ ਤਾਂ ਆਉਂਦੇ ਰਹਿੰਦੇ ਨੇ, ਪੁੱਛਦੇ ਰਹਾਂਗੇ। ਨਹੀਂ, ਸਿੱਖ ਦਾ ਮੈਂ ਕੱਲ੍ਹ ਵਾਲੇ ਸ਼ਬਦ ਦੁਹਰਾ ਦਿਆਂ, ਗੁਰੂ ਦੇ ਨਾਲ ਰਿਸ਼ਤਾ ਪਰਸਨਲ ਰਿਲੇਸ਼ਨਸ਼ਿਪ ਹੈ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਮੈਥੋਂ ਹਉਮੈ ਕੰਟਰੋਲ ਨਹੀਂ ਹੁੰਦੀ, ਮੈਥੋਂ ਐਂਗਰ ਕੰਟਰੋਲ ਨਹੀਂ ਹੁੰਦਾ, ਮੇਰੇ ਤੋਂ ਨਫ਼ਰਤ ਕੰਟਰੋਲ ਨਹੀਂ ਹੁੰਦੀ, ਇਹ ਵਿਕਾਰ ਕੰਟਰੋਲ ਕਰਨ ਦਾ ਗਿਆਨ ਦੇ ਦਿਓ, ਉਹਦਾ ਨਾਮ ਹੈ ਸਿੱਖੀ। ਖਿਆਲ ਕਰਿਓ। ਦੂਸਰਾ, ਕੀ ਉਹ ਹਉਮੈ ਇੰਜੀ ਕੰਟਰੋਲ ਹੋ ਜਾਏਗੀ ਕਿ ਕਿਸੇ ਨੂੰ ਤਾਗਾ ਤਬੀਤ ਕਰ ਦਿੱਤਾ ਤੇਰੀ ਹਉਮੈ ਕੰਟਰੋਲ ਹੋ ਗਈ? ਨਹੀਂ ਹੋਏਗੀ। ਜਾਂ ਕਿਸੇ ਨੂੰ ਦੱਸ ਦਿੱਤਾ ਤੂੰ ਇੰਜ ਕਰ ਲਈ ਕੰਟਰੋਲ ਹੋ ਜਾਏਗੀ? ਨਹੀਂ ਹੋਏਗੀ। ਗੁਰੂ ਨੂੰ ਸਮਰਪਿਤ ਹੋਣਾ ਪਵੇਗਾ, ਡੈਡੀਕੇਟਡ ਭਾਵਨਾ ਪੈਦਾ ਕਰਨੀ ਪਵੇਗੀ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਕਹਿੰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਤੂੰ ਸਵੇਰ ਵੇਲੇ ਉੱਠ, ਵਾਹਿਗੁਰੂ ਦੀ ਯਾਦ ਵਿੱਚ ਜੁੜ, ਕਿਉਂਕਿ ਉਸ ਵੇਲੇ ਦੀ ਕੁਛ ਵਾਈਬ੍ਰੇਸ਼ਨ ਹੈ ਜਿਹਦੇ ਨਾਲ ਤੂੰ ਆਪਣੇ ਅੰਦਰ ਝਾਤੀ ਮਾਰ ਸਕਦਾ। ਇਹ ਗੱਲ ਵੱਖਰੀ ਹੈ, ਅੰਮ੍ਰਿਤ ਵੇਲੇ ਉੱਠ ਕੇ ਵੀ ਅੰਦਰਲੀ ਹਉਮੈ ਨਾ ਦੇਖੀ, ਜੇ ਅੰਮ੍ਰਿਤ ਵੇਲੇ ਉੱਠ ਕੇ ਵੀ ਅੰਦਰਲਾ ਸਿਮਰਨ ਨਾ ਦੇਖਿਆ, ਵਾਹਿਗੁਰੂ ਨਫ਼ਰਤ ਨਾ ਦੇਖੀ, ਜੇ ਅੰਮ੍ਰਿਤ ਵੇਲੇ ਉੱਠ ਕੇ ਵੀ ਆਪਣੇ ਅੰਦਰੋਂ ਕ੍ਰੋਧ ਨਾ ਦੇਖਿਆ, ਫਿਰ ਕਸੂਰ ਗੁਰੂ ਦਾ ਨਹੀਂ। ਕਿਉਂਕਿ ਹਾਲੇ ਤੱਕ ਸਿੱਖੀ ਆਈ ਹੈ, ਗੁਰਮਤ ਨਹੀਂ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਫਿਰ ਥੋੜ੍ਹਾ ਸੌਖਾ ਕਰਕੇ ਕਹਿ ਦਿਆਂ, ਅੰਦਰਲੇ ਵਿਕਾਰਾਂ ਨੂੰ, ਈਵਲ ਥੋਟਸ ਨੂੰ ਕੰਟਰੋਲ ਕਰਨ ਲਈ ਸਿੱਖਣ ਤੁਰ ਪੈਣਾ ਗੁਰਸਿੱਖੀ ਹੈ। ਅਤੇ ਅੰਦਰਲੇ ਵਿਕਾਰਾਂ ਨੂੰ ਸਮਝ ਸਮਝ ਕੇ ਉਹਨਾਂ ਨੂੰ ਕੰਟਰੋਲ ਕਰਨ ਦਾ ਅਭਿਆਸ ਕਰਨਾ ਗੁਰਮਤ ਹੈ। ਅਤੇ ਇਸ ਸਭ ਕੁਛ ਦੀ ਫਿਲੋਸਫੀ ਗੁਰਬਾਣੀ ਹੈ ਜਪੋ ਸਤਨਾਮ। ਫਿਰ ਆਹ ਮੰਗ ਪੈਦਾ ਹੋ ਜਾਂਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਅੰਦਰਲਾ ਜੀਵਨ ਸਮਾਰਨ ਦਾ ਗਿਆਨ ਦੇ ਦਿਓ, ਨੰਬਰ ਇੱਕ। ਨੰਬਰ ਦੋ, ਸਤਿਗੁਰੂ ਜੀ ਤੁਹਾਡਾ ਦਿੱਤਾ ਹੋਇਆ ਸਰੀਰ ਕਿਸੇ ਲੇਖੇ ਲੱਗ ਜਾਵੇ, ਸੇਵਾ ਦੇ ਦਿਓ। ਕਿਉਂਕਿ ਅੰਦਰੋਂ ਇੱਕ ਚੋਟ ਵੱਜਦੀ ਹੈ, ਕੌਨਸ਼ੀਅਸ ਪੁੱਛਦੀ ਹੈ, ਇਹ ਸਰੀਰਾ ਮੇਰੇ ਆ, ਇਸ ਜੱਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕਦੀ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਦੇਖੋ, ਅੰਦਰਲਾ ਹਿਰਦਾ ਰੋਵੇਗਾ, ਮੈਂ ਗੁਰੂ ਤੋਂ ਘਰ ਲਿਆ, ਘਰ ਵਿੱਚ ਨਿਤਨੇਮ ਨਹੀਂ ਸ਼ੁਰੂ ਹੋ ਸਕਿਆ। ਮੈਂ ਗੁਰੂ ਤੋਂ ਮੰਗ ਮੰਗ ਕੇ ਬੱਚੇ ਲਏ, ਬੱਚੇ ਤੇਰੇ ਲੜ ਨਹੀਂ ਲਾ ਸਕਿਆ। ਹੇ ਗਰੀਬ ਨਵਾਜ਼ ਪਾਤਸ਼ਾਹ, ਤੂੰ ਆਪਣੇ ਪੁੱਤਰ ਵਾਰ ਕੇ, ਆਪਣੇ ਪੁੱਤਰ ਵਾਰ ਕੇ ਸਾਡੇ ਪੁੱਤਰਾਂ ਨੂੰ ਸਰਦਾਰੀਆਂ ਦਿੱਤੀਆਂ, ਸਾਡੇ ਸਿੱਖਾਂ ਨੂੰ ਸਰਦਾਰੀਆਂ ਦਿੱਤੀਆਂ, ਪਰ ਅੱਜ ਸਿੱਖ ਦੀ ਸਰਦਾਰੀ ਜੋ ਪੰਜ ਕਕਾਰਾਂ 'ਤੇ ਖੜੀ ਹੈ, ਉਸ ਵਿੱਚ ਜੇ ਸਫਲਤਾ ਨਹੀਂ ਤਾਂ ਕਿਤੇ ਨਾ ਕਿਤੇ ਕਸੂਰ ਮੇਰਾ ਆਪਣਾ। ਜੇ ਜਪੋ ਸਤਨਾਮ, ਸੇਵਾ ਬਖਸ਼ੋ। ਜਦੋਂ ਗੁਰੂ ਦੇ ਕੋਲ ਆ ਕੇ ਸੁਣੇਗਾ, ਗੁਰੂ ਵੀ ਇੱਕ ਬਾਤ ਪੁੱਛਣਗੇ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਤੇਰੇ ਕੋਲ ਤਿੰਨ ਚੀਜ਼ਾਂ ਸਨ ਬਚਪਨ ਵਿੱਚ, ਤੇਰੇ ਕੋਲ ਖੁਸ਼ੀ ਸੀ, ਤੂੰ ਹੱਸਦਾ ਸੀ ਹਸਾਉਂਦਾ ਸੀ। ਯਾਦ ਕਰਕੇ ਦੇਖ, ਤੇਰੇ ਤੋਂ ਗੁਆਚ ਗਈ ਹੈ ਉਹ ਦਾਤ। ਅੱਜ ਤੂੰ ਰੋ ਕੇ ਕਿਸੇ ਨੂੰ ਰਵਾ ਸਕਦਾ, ਅੱਜ ਤੇਰੇ ਕੋਲ ਹੱਸ ਕੇ ਕਿਸੇ ਨੂੰ ਹਸਾਉਣ ਦੀ ਸ਼ਕਤੀ ਨਹੀਂ ਰਹੀ। ਬੱਚੇ ਦੇ ਕੋਲ ਖੇੜਾ ਸੀ, ਉਹਨੂੰ ਕੁਛ ਨਹੀਂ ਪਤਾ ਬੇਕਾਰ ਕੀ ਹੁੰਦੇ, ਜੇ ਉਹ ਵੀ ਗਵਾਚ ਗਿਆ ਜਪੋ ਸਤਨਾਮ। ਬੱਚੇ ਦੇ ਕੋਲ ਆਨੰਦ ਸੀ, ਉਹ ਵੀ ਗਵਾਚ ਗਿਆ। ਫਿਰ ਇਹ ਸਿਮਰਨ ਮੰਗਦਾ ਹੈ ਜਪੋ ਸਤਨਾਮ, ਤਿੰਨ ਚੀਜ਼ਾਂ, ਗੁਰਸਿੱਖੀ, ਗੁਰਮਤ, ਗੁਰਬਾਣੀ ਦਾ ਗਿਆਨ, ਗੁਰੂ ਪੰਥ ਦੀ ਸੇਵਾ ਅਤੇ ਸਿਮਰਨ। ਅਤੇ ਜਦੋਂ ਇਹ ਦਾਤਾਂ ਪ੍ਰਾਪਤ ਹੋ ਜਾਣ, ਖਿਆਲ ਕਰਿਓ ਜੋ ਗੁਰੂ ਤੋਂ ਸੱਚੇ ਹਿਰਦੇ ਨਾਲ ਮੰਗੇਗਾ ਨਾ, ਗੁਰੂ ਦਿੰਦੇ ਨੇ, ਗੁਰਸਿੱਖੀ ਦਾ ਗਿਆਨ ਵੀ ਦਿੰਦੇ ਜੇ, ਸਤਿਗੁਰੂ ਗੁਰਮਤ ਦਾ ਗਿਆਨ ਵੀ ਦਿੰਦੇ ਨੇ, ਸਿਮਰਨ ਵੀ ਦਿੰਦੇ ਨੇ, ਸੇਵਾਵਾਂ ਵੀ ਦਿੰਦੇ ਨੇ। ਅਤੇ ਜਦੋਂ ਮਨੁੱਖ ਤੁਰ ਪੈਂਦਾ ਏ, ਫਿਰ ਇੱਕ ਸਟੈਪ ਹੋਰ ਅੱਗੇ ਜਾਂਦਾ ਏ, ਕਹਿੰਦਾ ਸਤਿਗੁਰੂ ਜੀ ਤੁਹਾਡਾ ਸਿਮਰਨ ਮਿਲ ਗਿਆ, ਮੈਂ ਸਿਮਰਨ ਵਿੱਚ ਤੇ ਬੈਠ ਜਾਂਦਾ, ਤੁਹਾਡੀ ਸਿੱਖੀ ਮਿਲ ਗਈ ਹੈ, ਗੁਰਮਤ ਮਿਲ ਗਈ ਹੈ, ਸਤਿਗੁਰੂ ਸੇਵਾਵਾਂ ਵੀ ਮਿਲ ਗਈਆਂ ਨੇ, ਹੁਣ ਬਲੈਸਿੰਗਸ ਵੀ ਦੇ ਦੇ ਜਪੋ ਸਤਨਾਮ। ਇਹ ਗੱਲ ਖਿਆਲ ਕਰ ਲਿਓ, ਸੇਵਾ ਭਾਵੇਂ ਤੁਸੀਂ ਸਾਰਾ ਸਾਲ ਕੀਤੀ ਹੈ, ਜੇ ਬਖਸ਼ਿਸ਼ ਨਹੀਂ ਮਿਲੀ ਤਾਂ ਅੰਦਰੋਂ ਖਾਲੀ ਰਹਿ ਜਾਂਗੇ। ਸੇਵਾ ਵੀ ਕਰਦੇ ਜਾਵਾਂਗੇ, ਕ੍ਰੋਧ ਦੀ ਅੱਗ ਵਿੱਚ ਵੀ ਮੱਚਦੇ ਜਾਵਾਂਗੇ, ਅਸੀਂ ਬਾਣੀ ਵੀ ਪੜ੍ਹਦੇ ਰਵਾਂਗੇ, ਨਫ਼ਰਤ ਦੀ ਅੱਗ ਵਿੱਚ ਵੀ ਸੜੀ ਜਾਵਾਂਗੇ, ਅਸੀਂ ਸਿਮਰਨ ਵਿੱਚ ਵੀ ਬੈਠ ਜਾਇਆ ਕਰਾਂਗੇ, ਅਤੇ ਲੋਭ ਆਦਿਕ ਹੰਕਾਰ ਆਦਿਕ ਦੇ ਹਮਲਿਆਂ ਵਿੱਚ ਵੀ ਉਲਝਦੇ ਰਵਾਂਗੇ, ਜਿਤਨਾ ਚਿਰ ਅੰਦਰ ਬਖਸ਼ਿਸ਼ ਨਹੀਂ ਹੋਏਗੀ ਜਪੋ ਸਤਨਾਮ। ਫਿਰ ਕੇਵਲ ਬਖਸ਼ਿਸ਼ ਮੰਗਦਾ ਹੀ ਨਹੀਂ, ਗੁਰੂ ਤੋਂ ਪ੍ਰਾਪਤ ਕਰ ਲੈਂਦਾ, ਉਸ ਜੀਵਨ ਦਾ ਨਾਮ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਜਾਏ ਜੀਓ। ਜਿਸ ਵੇਲੇ ਇਹ ਜੀਵਨ ਮਿਲ ਜਾਵੇ, ਥੋੜ੍ਹਾ ਧਿਆਨ ਨਾਲ ਸੁਣਨਾ, ਜੇ ਬਖਸ਼ਿਸ਼ ਮਿਲ ਜਾਵੇ ਫਿਰ ਤਿੰਨ ਚੀਜ਼ਾਂ ਚਾਹੀਦੀਆਂ ਨੇ ਉਸ ਬਖਸ਼ਿਸ਼ ਨੂੰ ਸੰਭਾਲਣ ਵਾਸਤੇ। ਹਿਸਟਰੀ ਪੜ੍ਹ ਕੇ ਦੇਖ ਲੈਣੀ, ਜਿਨ੍ਹਾਂ ਕੋਲ ਤਿੰਨ ਚੀਜ਼ਾਂ ਨਹੀਂ ਸੀ ਉਹ ਬਖਸ਼ਿਸ਼ ਨੂੰ ਸੰਭਾਲ ਨਾ ਸਕੇ ਪ੍ਰਾਪਤ ਕਰਕੇ ਵੀ। ਉਹ ਤਿੰਨ ਚੀਜ਼ਾਂ ਨੇ, ਇੱਕ ਹੈ ਪੰਥਕ ਪਿਆਰ, ਇਸ ਨੂੰ ਸਮਝ ਲੈਣਾ। ਤੁਸੀਂ ਜਿਸ ਇਲਾਕੇ ਵਿੱਚ ਰਹਿ ਰਹੇ ਹੋ, ਉਸ ਇਲਾਕੇ ਵਿੱਚ ਸਾਡੇ ਤੋਂ ਇਲਾਵਾ ਬਾਕੀ ਸਿੱਖ ਪਰਿਵਾਰ ਵੀ ਹਨ। ਜਦੋਂ ਤੁਸੀਂ ਦੇਖਿਆ ਕਿਸੇ ਸਿੱਖ ਦਾ ਬੱਚਾ ਨਿਤਨੇਮ ਨਹੀਂ ਕਰ ਰਿਹਾ, ਤੁਹਾਡੇ ਅੰਦਰ ਇਤਨਾ ਬੈਰਾਗ ਪੈਦਾ ਹੋਣਾ ਚਾਹੀਦਾ, ਇਤਨੀ ਅੰਦਰੋਂ ਚੇਤਨਾ ਕੌਨਸ਼ੀਅਸ ਪੈਦਾ ਹੋ ਜਾਵੇ, ਮਨਾ ਇਹ ਬੱਚੇ ਨਿਤਨੇਮ ਤੋਂ ਕਿਉਂ ਟੁੱਟ ਰਹੇ ਨੇ, ਇਹਨਾਂ ਨੂੰ ਨਿਤਨੇਮ ਨਾਲ ਜੋੜਨ ਲਈ ਕੁਛ ਕਰੀਏ। ਅਤੇ ਇੱਕ ਗੱਲ ਵਿਸ਼ਵਾਸ ਕਰ ਲੈਣੀ, ਜੇ ਆਪਣੇ ਬੱਚਿਆਂ ਨੂੰ ਨਿਤਨੇਮ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਸਮਾਜ ਦੀ ਸਟੱਡੀ ਕਰਕੇ ਦੇਖ ਲੈਣੀ, ਇਹ ਉਂਝ ਯਤਨਾਂ ਨਾਲ ਕੋਈ ਬਾਤ ਨਹੀਂ ਬਣੇਗੀ, ਕਿਉਂਕਿ ਠੰਡੀ ਬੂੰਦ ਇੱਕ ਪੈ ਰਹੀ ਹੈ ਅਤੇ ਅੱਗ ਦੇ ਅੰਗਿਆਰੇ ਜ਼ਿਆਦਾ ਪੈ ਰਹੇ ਨੇ। ਇੱਕੋ ਇੱਕ ਹੱਲ ਹੈ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਹੈ। ਆ ਦੂਸਰਿਆਂ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੁਰ ਪਓ, ਗੁਰੂ ਬਖਸ਼ਿਸ਼ ਆਪਣੇ ਆਪ ਦੇਣਗੇ। ਜਪੋ ਸਤਨਾਮ। ਪੰਥਕ ਪਿਆਰ, ਕਿਸੇ ਦਾ ਬੱਚਾ ਨਸ਼ਾ ਕਰਨ ਲੱਗ ਜਾਵੇ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਜੇ, ਨਿੰਦਾ ਕਰਨੀ ਬੜੀ ਸੌਖੀ ਹੁੰਦੀ ਹੈ, ਉਸ ਨੂੰ ਜੋੜਨ ਵਾਸਤੇ ਕੁਛ ਪਰਉਪਕਾਰ ਕਰਨੇ ਪੈਂਦੇ। ਜੇ ਤੁਸੀਂ ਕਿਸੇ ਇੱਕ ਨੂੰ ਨਸ਼ਾ ਕਰਨ ਤੋਂ ਛਡਾ ਲਿਆ, ਗੁਰੂ ਪਾਤਸ਼ਾਹ ਤੁਹਾਡੇ ਘਰ ਅੰਦਰ ਨਸ਼ਾ ਵੜਨ ਤੋਂ ਆਪ ਪਹਿਰਾ ਦੇ ਕੇ ਬਚਾ ਲੈਣਗੇ। ਜਪੋ ਸਤਨਾਮ। ਇਹਨੂੰ ਕਹਿੰਦੇ ਨੇ ਪੰਥਕ ਪਿਆਰ, ਪਰ ਇਹ ਪੰਥਕ ਪਿਆਰ ਉਤਨਾ ਚਿਰ ਨਹੀਂ ਜਾਗੇਗਾ ਜਿਤਨਾ ਚਿਰ ਕੌਮੀ ਅਣਖ ਨਹੀਂ ਜਾਗੇਗੀ। ਬੱਚਾ ਕਿਸੇ ਦਾ ਵੀ ਹੋਵੇ, ਭਰਾ ਕਿਸੇ ਦਾ ਵੀ ਹੋਵੇ, ਭੈਣ ਕਿਸੇ ਦੀ ਵੀ ਹੋਵੇ, ਜੇ ਉਹ ਸਿੱਖੀ ਤੋਂ ਦੂਰ ਜਾਵੇ, ਬੇਇੱਜ਼ਤੀ ਸਾਡੀ ਆਪਣੀ ਕੌਮ ਦੀ ਹੈ। ਜਪੋ ਸਤਨਾਮ ਸ਼੍ਰੀ ਵਾਹਿ। ਗੱਲ ਇਹ ਨਹੀਂ ਹੈ ਕਿ ਫਲਾਣੇ ਦਾ ਬੱਚਾ ਸਿੱਖੀ ਤੋਂ ਦੂਰ ਚਲਿਆ ਗਿਆ, ਬਾਤ ਇਹ ਨਹੀਂ ਹੈ ਫਲਾਣੇ ਦੀ ਧੀ ਸਿੱਖੀ ਤੋਂ ਦੂਰ ਚਲੀ ਗਈ ਹੈ, ਜਾਂ ਫਲਾਣੇ ਦੇ ਪੁੱਤਰ ਜਾਂ ਧੀ ਨੇ ਸਿੱਖੀ ਦੇ ਉਲਟ ਕੰਮ ਕੀਤਾ ਜੇ, ਬਾਤ ਤਾਂ ਇਹ ਹੈ ਮੇਰੀ ਗੁਰੂ ਦੀ ਸਿੱਖੀ ਦਾ ਸਵਾਲ ਹੈ। ਜਪੋ ਸਤਨਾਮ। ਕੌਮੀ ਅਣਖ। ਤੀਸਰਾ ਹੁੰਦਾ ਹੈ ਕੁਰਬਾਨੀ ਦਾ ਜਜ਼ਬਾ, ਸੈਕਰੀਫਾਈਸ ਕਰਨਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ, ਗੁਰੂ ਦੀ ਸਿੱਖੀ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਉਣ ਵਾਸਤੇ, ਕਦੀ ਨਾ ਕਦਾਈ ਕਦੀ ਕਦੀ ਆਪਣੀ ਸੁੱਖਾਂ ਦਾ ਵੀ ਸੈਕਰੀਫਾਈਸ ਕਰਨਾ ਪੈਂਦਾ ਜੇ, ਆਪਣੀ ਨੀਂਦ ਦਾ ਸੈਕਰੀਫਾਈਸ ਕਰਨਾ ਪੈਂਦਾ ਜੇ, ਆਪਣੇ ਆਰਾਮ ਦਾ ਸੈਕਰੀਫਾਈਸ ਕਰਨਾ ਪੈਂਦਾ ਹੈ। ਗੁਰਬਾਣੀ ਅੰਦਰ ਇੱਕ ਸਵਾਲ ਆਇਆ ਹੈ, ਦੋ ਗੁਰਸਿੱਖ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਨੇ, ਪਿਆਰਿਆ ਜਦੋਂ ਤੂੰ ਬੋਲਦਾ ਏ ਗੁਰੂ ਕੀ ਬਾਤ, ਜਦੋਂ ਤੂੰ ਬੋਲਦਾ ਏ ਰੱਬ ਦੀ ਬਾਤ, ਬੜਾ ਆਨੰਦ ਆਉਂਦਾ ਜੇ, ਸਮਝ ਪੈ ਗਈ ਹੈ ਤੂੰ ਰੱਬ ਨੂੰ ਪਾ ਲਿਆ ਜੇ। ਪਿਆਰਿਆ ਅਸੀਂ ਜਦੋਂ ਗੱਲ ਕਰਦੇ ਹਾਂ ਬਾਤ ਬਣਦੀ ਨਹੀਂ, ਤੂੰ ਕਰਦਾ ਤੇ ਵਾਈਬ੍ਰੇਸ਼ਨ ਬੜੀ ਹੁੰਦੀ ਹੈ, ਉੱਥੇ ਸਵਾਲ ਪੁੱਛਿਆ ਗਿਆ ਤੂੰ ਅੰਦਰੋਂ ਰੱਬ ਨੂੰ ਕਿਵੇਂ ਪਾ ਲਿਆ, ਬਖਸ਼ਿਸ਼ ਨੂੰ ਕਿਵੇਂ ਪਾ ਲਿਆ। ਮੈਂ ਹੋਰ ਥੋੜ੍ਹਾ ਸੌਖਾ ਕਰਦੇ ਹਾਂ, ਕੀਰਤਨ ਕਰਨ ਵਾਲੇ ਬਹੁਤ ਨੇ, ਕੁਝ ਰਾਗੀ ਜਥੇ ਐਸੇ ਹੁੰਦੇ ਨੇ ਜਦੋਂ ਕੀਰਤਨ ਕਰਦੇ ਨੇ ਐਸਾ ਅੰਮ੍ਰਿਤ ਵਰਦਾ ਲੱਗਦਾ ਆ ਵਾਈਬ੍ਰੇਸ਼ਨ ਕਦੀ ਬਣੀ ਹੋਈ ਨਹੀਂ। ਕਹਿਣਾ ਪੈਂਦਾ ਇਸ ਕੀਰਤਨੀਏ ਦੇ ਅੰਦਰ ਵਾਹਿਗੁਰੂ ਦੀ ਬਖਸ਼ਿਸ਼ ਜੇ। ਕਈ ਵਾਰੀ ਪਾਠ ਤਾਂ ਸਾਰੇ ਹੀ ਕਰਦੇ ਨੇ, ਪਰ ਕੁਝ ਪਾਠ ਕਰਨ ਵਾਲਿਆਂ ਵੱਲ ਮਨ ਬੜਾ ਖਿੱਚਿਆ ਜਾਂਦਾ ਹੈ, ਕਹਿਣਾ ਪੈਂਦਾ ਇਹਦੇ ਅੰਦਰ ਵਾਹਿਗੁਰੂ ਦੀ ਬਖਸ਼ਿਸ਼ ਹੈ, ਅਤੇ ਬਖਸ਼ਿਸ਼ ਮਿਲ ਜਾਣੀ ਰੱਬ ਨੂੰ ਪਾਉਣਾ ਹੈ। ਪੁੱਛਿਆ ਪਿਆਰਿਆ ਇਹ ਬਖਸ਼ਿਸ਼ ਕਿਵੇਂ ਮਿਲਦੀ ਜੇ, ਤੂੰ ਕਿਵੇਂ ਰੱਬ ਨੂੰ ਪ੍ਰਸੰਨ ਕਰ ਲਿਆ ਹੈ। ਉੱਥੇ ਜਵਾਬ ਮਿਲਿਆ ਆਪ ਗਵਾਈਐ ਤਾਂ ਸਹ ਪਾਈਐ ਔਰ ਕੈਸੀ ਚਤੁਰਾਈ, ਦੂਸਰਿਆਂ ਦੇ ਲਈ ਕਦੀ ਆਪਣਾ ਗਵਾਉਣਾ ਸਿੱਖ। ਜਪੋ ਸਤਨਾਮ। ਜਿਸ ਵੇਲੇ ਇਹ ਜਜ਼ਬਾ ਪੈਦਾ ਹੋ ਗਿਆ ਉਸ ਵੇਲੇ ਸਮਝ ਲੱਗੇਗੀ ਪਿਆਰਿਆ ਆਹ ਦਾਤ ਤੇ ਤੈਨੂੰ ਮਿਲੇਗੀ ਸੰਗਤੀ ਅਰਦਾਸ ਵਿੱਚੋਂ, ਜਿਹਨੂੰ ਅਸੀਂ ਕਹਿੰਦੇ ਕੌਂਗਰੀਗੇਸ਼ਨ ਪ੍ਰੇਅਰ। ਸਾਰੀ ਸੰਗਤ ਗੁਰੂ ਦੇ ਚਰਨਾਂ ਵਿੱਚ ਖਲੋ ਜਾਂਦੀ ਜੇ, ਗੁਰੂ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦੀ। ਆਪਾਂ ਨਿਤਾਂ ਪ੍ਰਤੀ ਅਰਦਾਸ ਸੁਣਦੇ ਹਾਂ, ਇਸ ਅਰਦਾਸ ਦੇ ਅਰਥ ਅੱਜ ਅਸੀਂ ਸਮਝਾਂਗੇ। ਤੁਸੀਂ ਹੈਰਾਨ ਰਹਿ ਜਾਓਗੇ ਸਾਡਾ ਕਿਤਨਾ ਅਮੀਰ ਵਿਰਸਾ, ਸਾਡਾ ਗੌਰਵਮਈ ਕੌਮੀ ਇਤਿਹਾਸ, ਰਿਚ ਹੈਰੀਟੇਜ, ਬੜੀ ਇੰਪੋਰਟੈਂਟ ਹਿਸਟਰੀ, ਬੜੇ ਕਮਾਲ ਦੇ ਪ੍ਰਿੰਸੀਪਲ ਅਰਦਾਸ ਵਿੱਚ ਪਏ ਨੇ। ਅਸੀਂ ਅਰਦਾਸ ਕਰਕੇ ਸੁਣ ਕੇ ਵੀ ਸ਼ਾਇਦ ਬਹੁਤ ਕੁਛ ਸਮਝ ਨਹੀਂ ਸਕੇ। ਇਸ ਅਰਦਾਸ ਦੇ ਅਰਥਾਂ ਵਿੱਚੋਂ ਇੱਕ ਰਿਲਾਈਜ਼ ਹੋਏਗਾ ਮਨਾ ਮੈਂ ਕਿਉਂ ਜਾ ਸਿੱਖ ਬਣਨਾ ਹੈ। ਜਪੋ ਸਤਨਾਮ। ਦੂਸਰਾ ਅਹਿਸਾਸ ਹੋਏਗਾ ਮੈਨੂੰ ਕਿਉਂ ਜਾ ਸਿੱਖ ਹੋਣਾ ਚਾਹੀਦਾ ਹੈ। ਤੀਸਰਾ ਅਹਿਸਾਸ ਹੋਏਗਾ ਮੈਂ ਹਾਂ ਕੌਣ ਅਤੇ ਮੈਨੂੰ ਕਿਵੇਂ ਜੀਵਨ ਜਿਉਣਾ ਚਾਹੀਦਾ। ਜੇ ਸਾਡੇ ਅੰਦਰੋਂ ਇਹ ਰਿਲਾਈਜੇਸ਼ਨ ਜਨਮ ਲੈ ਲਵੇ, ਪੈਦਾ ਹੋ ਜਾਵੇ, ਉਸ ਵਿੱਚੋਂ ਸਿੱਖੀ ਦਾ ਅਭਿਆਸ ਸ਼ੁਰੂ ਹੋਏਗਾ, ਗੁਰਮਤ ਆਏਗੀ, ਅਤੇ ਫਿਰ ਇਹ ਜ਼ਿੰਦਗੀ ਅਰਦਾਸ ਬਣ ਜਾਏਗੀ। ਅੰਦਰ ਬੈਰਾਗ ਪੈਦਾ ਹੋਏਗਾ, ਅੰਦਰ ਆਨੰਦ ਹੀ ਆਨੰਦ ਪੈਦਾ ਹੋ ਜਾਏਗਾ। ਅਸੀਂ ਅਰਦਾਸ ਨਿੱਤ ਸੁਣਦੇ ਹਾਂ, ਨਿੱਤਾ ਪ੍ਰਤੀ ਅਰਦਾਸ ਕੀਤੀ ਜਾਂਦੀ ਹੈ, ਪਰ ਖਿਮਾ ਕਰ ਦੇਣੀ ਦੇ ਅਰਥ ਸਮਝਣ ਤੋਂ ਬਹੁਤ ਅਵੇਸਲੇ ਬੈਠੇ ਜੇ, ਆਲਸ ਕਰੀ ਬੈਠੇ ਜੇ। ਬਹੁਤਿਆਂ ਦੇ ਮਨ ਅੰਦਰ ਤਾਂ ਖਿਆਲ ਚੱਲਦਾ ਹੋਏਗਾ ਅਰਦਾਸ ਵਿੱਚ ਸਿੱਖਣ ਵਾਲੀ ਕਿਹੜੀ ਬਾਤ ਹੈ, ਤਾਂ ਪਤਾ ਹੀ ਹੈ। ਮੈਂ ਬੇਨਤੀ ਕਰਾਂ ਆਪ ਜੀ ਨੂੰ, ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਜੋ ਅੱਜ ਤੱਕ ਪਤਾ ਸੀ ਉਹ ਬਹੁਤ ਥੋੜ੍ਹਾ ਸੀ, ਜੋ ਪਤਾ ਕਰਨ ਵਾਲਾ ਪੱਖ ਸੀ ਉਹ ਤਾਂ ਬਹੁਤ ਪਿਆ ਸੀ ਹਲੇ। ਤੋ ਖੈਰ, ਆਓ ਇਸ ਅਰਦਾਸ ਦੇ ਕੀਮਤੀ ਸ਼ਬਦਾਂ ਦੀ ਵਿਚਾਰ ਕਰੀਏ, ਆਪਣੇ ਅਮੀਰ ਵਿਰਸੇ ਦੇ ਕਰੀਏ ਦਰਸ਼ਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਚੁਕਾਈਏ ਸੀਸ ਜਪਣਾ ਜੀ। ਸਤਨਾਮ ਸ਼੍ਰੀ। ਇਸ ਅਰਦਾਸ ਦੇ ਕੁੱਲ 7 ਪੈਰਾਗ੍ਰਾਫਸ ਹਨ। ਪਹਿਲੇ 3 ਪੈਰਾਗ੍ਰਾਫਸ ਦੇ ਵਿੱਚੋਂ ਇੱਕ ਅਹਿਸਾਸ ਜਾਗੇਗਾ, ਮੈਂ ਕੌਣ ਹਾਂ, ਕਿਸ ਪਰਿਵਾਰ ਵਿੱਚੋਂ ਹਾਂ, ਕਿਸ ਖਾਨਦਾਨ ਵਿੱਚੋਂ ਹਾਂ। ਚੌਥੇ ਪੈਰਾਗ੍ਰਾਫ ਦੇ ਅੰਦਰ ਮੇਰੇ ਕੋਲ ਅਮੀਰ ਪਿਤਾ ਗੁਰੂ ਪਿਤਾ ਦੀ ਕੁਛ ਰਿਚ ਹੈਰੀਟੇਜ ਵੀ ਹੈ, ਵਿਰਾਸਤ ਵੀ ਹੈ, ਪ੍ਰੋਪਰਟੀ ਵੀ ਹੈ ਉਹਨਾਂ ਦੀ। ਪੰਜਵੇਂ ਪੈਰਾਗ੍ਰਾਫ ਦੇ ਅੰਦਰ 5 ਮੰਗਾਂ, ਕਮਾਲ ਦੀ ਬਾਤ ਹੈ, ਉਹ 5 ਮੰਗਾਂ ਪੰਥਕ ਪਿਆਰ ਪੈਦਾ ਕਰਨ ਵਾਲੀਆਂ ਨੇ, ਪੰਥਕ ਏਕਤਾ ਪੈਦਾ ਕਰਨ ਵਾਲੀਆਂ ਨੇ। 5 ਮੰਗਾਂ ਅਸੀਂ ਨਿੱਤ ਮੰਗਦੇ ਹਾਂ, ਹਾਲੇ ਤੱਕ ਕੌਮ ਅੰਦਰ ਨਾ ਏਕਤਾ ਆਈ ਹੈ ਅਤੇ ਨਾ ਪਿਆਰ ਆਇਆ, ਖਿਮਾ ਕਰ ਦੇਣੀ। ਜਿਹੜਾ ਇੱਕ ਸਿੱਖ ਨੂੰ ਸਿੱਖ ਦੇਖ ਕੇ ਚਾਉ ਚੜ੍ਹ ਜਾਣਾ, ਉਹ ਗੱਲਾਂ ਅੱਜ ਖਤਮ ਹੋ ਗਈਆਂ ਨੇ। ਆਪਸ ਵਿੱਚ ਮਿਲ ਬੈਠਣਾ, ਆਪਸ ਵਿੱਚ ਏਕਤਾ ਵਿੱਚ ਵਿਚਰਨਾ, ਕੋਈ ਗੱਲ ਨਹੀਂ, ਘਾਟਾ ਖਾਣਾ ਪੈ ਜਾਵੇ ਤਾਂ ਘਾਟਾ ਖਾ ਲਈਏ, ਕਿਤੇ ਲੌਸ ਹੋ ਜਾਵੇ ਤਾਂ ਕੋਈ ਗੱਲ ਨਹੀਂ, ਪਰ ਏਕਤਾ ਬਣੀ ਰਹੇ, ਉਹ ਅੱਜ ਗੱਲ ਨਿਕਲ ਗਈ ਹੈ। ਜਪੋ ਸਤਨਾਮ। 5 ਮੰਗਾਂ ਪੰਥਕ ਪਿਆਰ ਅਤੇ ਪੰਥਕ ਏਕਤਾ ਵਾਸਤੇ ਨੇ। 6ਵੇਂ ਪੈਰਾਗ੍ਰਾਫ ਦੇ ਅੰਦਰ 7 ਮੰਗਾਂ ਨੇ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਇਹ 7 ਚੀਜ਼ਾਂ ਨੇ, ਉਹਦੇ ਅੰਦਰੋਂ ਸਿੱਖੀ ਕਮਜ਼ੋਰ। ਜਿਸ ਮਨੁੱਖ ਦੇ ਘਰ ਵਿੱਚ 7 ਚੀਜ਼ਾਂ ਨੇ, ਉਹਦੇ ਘਰ ਵਿੱਚ ਸਿੱਖੀ ਸਪਿਰਿਟ ਨਹੀਂ। ਜਿਸ ਸਮਾਜ ਵਿੱਚ ਇਹ 7 ਚੀਜ਼ਾਂ ਨੇ, ਉਹ ਸਮਾਜ ਵਿੱਚ ਸਾਡਾ ਬੱਚਾ ਜਾਏਗਾ, ਮਤ ਸਮਝਿਓ ਸਿੱਖੀ ਪ੍ਰਤੀ ਮੋਟੀਵੇਟ ਹੋ ਕੇ ਆਏਗਾ, ਸਗੋਂ ਡਿਮੋਰਲਾਈਜ ਹੋ ਕੇ ਆਏਗਾ। ਅੱਜ ਘਰ ਵਿੱਚ ਬੱਚਿਆਂ ਨੂੰ, ਗੁਰਦੁਆਰੇ ਬੱਚਿਆਂ ਨੂੰ, ਸੰਮੇਲਨ ਵਿੱਚ, ਕੈਂਪਾਂ ਵਿੱਚ, ਗੁਰਮਤ ਕਲਾਸਾਂ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਗੁਰਮਤ ਨਾਲ ਜੋੜਿਆ ਜਾਵੇ, ਸਮਾਜ ਵਿੱਚੋਂ ਡਿਮੋਰਲਾਈਜ਼ ਹੋ ਕੇ ਆਉਂਦੇ ਜੇ। ਇਹ ਤੋਂ ਬਾਅਦ 7ਵੇਂ ਪੈਰਾਗ੍ਰਾਫ ਦੇ ਅੰਦਰ 2 ਫਿਰ ਮੰਗਾਂ ਮੰਗੀਆਂ ਗਈਆਂ ਨੇ, ਜਿਹਦੇ ਨਾਲ ਪੰਥ ਦੀ ਚੜ੍ਹਦੀ ਕਲਾ, ਗੁਰਸਿੱਖਾਂ ਦੀ ਚੜ੍ਹਦੀ ਕਲਾ ਹੋਏਗੀ। ਸਭ ਤੋਂ ਪਹਿਲਾਂ ਅਰਦਾਸ ਦੇ ਪਹਿਲੇ 3 ਪੈਰਾਗ੍ਰਾਫ ਕਰੀਏ ਦਰਸ਼ਨ, ਮੈਂ ਕੌਣ ਹਾਂ। ਪਰ ਇਸ ਤੋਂ ਪਹਿਲਾਂ ਥੋੜ੍ਹਾ ਸਟਰਕਚਰ ਸਮਝ ਲੈਣਾ, ਕੈਸਾ ਕਮਾਲ ਦਾ ਉਹਨਾਂ ਬਜ਼ੁਰਗਾਂ ਨੇ ਇਨਫਰਾਸਟ੍ਰਕਚਰ ਤਿਆਰ ਕੀਤਾ ਹੈ। ਸਾਰੀ ਸੰਗਤ ਦੀਵਾਨ ਸੁਣਦੀ ਜੇ, ਕੀਰਤਨ, ਕਥਾ, ਬਾਣੀ, ਪਾਠ, ਬੈਠ ਕੇ ਜਪੋ ਸਤਨਾਮ। ਦੀਵਾਨ ਹਾਲੇ ਸਮਾਪਤ ਨਹੀਂ ਹੋਇਆ, ਹਾਲੇ ਹੁਕਮਨਾਮਾ ਸੁਣਨਾ ਹੈ, ਹੁਕਮਨਾਮਾ ਵੀ ਬੈਠ ਕੇ, ਪਰ ਕੇਵਲ ਅਰਦਾਸ ਖੜ੍ਹ ਕੇ ਕੀਤੀ ਜਾਂਦੀ ਜੇ, ਖੜ੍ਹ ਕੇ। ਫਿਰ ਤਰੀਕਾ ਕੀ ਹੈ, ਸਾਰੀ ਸੰਗਤ ਖੜ੍ਹੀ ਹੋ ਜਾਂਦੀ, ਇੱਕ ਸਿੱਖ ਅਰਦਾਸ ਕਰਨ ਵਾਸਤੇ ਗੁਰੂ ਦੇ ਸਾਹਮਣੇ ਚਲਿਆ ਜਾਂਦਾ ਹੈ। ਇਹ ਗੱਲ ਵੱਖਰੀ ਹੈ, ਟ੍ਰੈਡੀਸ਼ਨਲ ਤੌਰ 'ਤੇ ਸਿਸਟਮ ਨੂੰ ਚਲਾਉਣ ਵਾਸਤੇ ਅਸੀਂ ਗ੍ਰੰਥੀ ਸਿੰਘ ਨੂੰ ਨਿਸ਼ਚਿਤ ਕਰ ਦਿੰਦੇ ਹਾਂ, ਪਰ ਮਰਿਆਦਾ ਅਨੁਸਾਰ ਇਹ ਅਰਦਾਸ ਕੋਈ ਵੀ ਕਰ ਸਕਦਾ ਹੈ, ਸੰਗਤ ਵਿੱਚੋਂ ਕੋਈ ਛੋਟਾ ਜਿਹਾ ਬੱਚਾ ਵੀ ਕਰ ਸਕਦਾ, ਬਜ਼ੁਰਗ ਵੀ ਕਰ ਸਕਦਾ, ਕੋਈ ਛੋਟੀ ਬੱਚੀ, ਬਜ਼ੁਰਗ ਮਾਂ ਕਰ ਸਕਦੀ ਹੈ, ਕੋਈ ਵੀਰ ਕਰ ਸਕਦਾ, ਕੋਈ ਭੈਣ ਕਰ ਸਕਦਾ, ਪਰ ਸਿਸਟਮ ਇਹ ਹੈ, ਇੱਕ ਜਣਾ ਅਰਦਾਸ ਕਰੇਗਾ, ਬਾਕੀ ਸਾਰੇ ਹੱਥ ਜੋੜ ਕੇ ਸੁਣਨਗੇ। ਅਤੇ ਜਦੋਂ ਤੁਸੀਂ ਕਿਸੇ ਆਫੀਸਰ ਕੋਲ ਜਾਓ ਨਾ, ਕਿਸੇ VIP ਕੋਲ ਜਾਓ, ਮੈਥਡ ਪਤਾ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਆਪਣੀ ਇੰਟਰੋਡਕਸ਼ਨ ਦੇਣੀ ਪੈਂਦੀ ਹੈ, ਤੂੰ ਕੌਣ ਜੇ। CM ਦੇ ਆਫਿਸ ਵਿੱਚ ਜਾਓ, PM ਦੇ ਆਫਿਸ ਵਿੱਚ ਜਾਓ, ਅਪੁਆਇੰਟਮੈਂਟ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਦੱਸਣਾ ਪਵੇਗਾ। ਕੋਈ ਆਪਣਾ ਕਾਰਡ ਦਿੰਦਾ ਜੇ, ਕੋਈ ਕਿਸੇ ਦਾ ਕਾਰਡ ਦਿੰਦਾ, ਉਹਦਾ ਰੈਫਰੈਂਸ ਦੇ ਕੇ ਮੈਂ ਉਹਦੇ ਰੈਫਰੈਂਸ 'ਤੇ ਆਇਆ, ਆਪਣੇ ਬਾਰੇ ਦੱਸਦਾ ਜੇ। ਫਿਰ ਉਹਦੇ ਬਾਰੇ ਦੇਖਿਆ ਜਾਂਦਾ ਕਿਸੇ ਨੇ PM ਨੂੰ ਬੁਲਾਉਣਾ ਹੋਵੇ ਜਾਂ CM ਨੂੰ ਬੁਲਾਉਣਾ ਹੋਵੇ ਫਿਰ ਉਹਨਾਂ ਦਾ ਸਾਰਾ ਜਿਹੜਾ ਸਿਕਿਉਰਿਟੀ ਸਟਾਫ ਹੈ ਉਹ ਪਹਿਲਾਂ ਪੈਰਵੀ ਕਰਦਾ ਹੈ ਜਿੱਥੇ PM ਸਾਹਿਬ ਨੇ ਜਾਣਾ ਉੱਥੇ ਸਿਸਟਮ ਕੀ ਜੇ ਅਪੁਆਇੰਟਮੈਂਟ ਮਿਲਦੀ ਹੈ। ਇੱਥੇ ਗੁਰੂ ਕਾ ਸਿੱਖ ਅਤੇ ਗੁਰੂ ਕੀ ਸੰਗਤ ਆਪਣੇ ਅੰਦਰ ਬੈਠੇ ਹੋਏ ਰੱਬ ਨੂੰ ਕੁਛ ਗੱਲਾਂ ਕਹਿਣ ਲੱਗੇ ਨੇ ਪਰ ਸਭ ਤੋਂ ਪਹਿਲਾਂ ਆਪਣੀ ਇੰਟਰੋਡਕਸ਼ਨ ਦੇਣ ਲੱਗੇ ਨੇ ਜਪ ਸਤਨਾਮ ਮੈਂ ਕੌਣ ਹਾਂ। ਇੰਝ ਕਹਿ ਲਓ ਕਿ ਜੇ ਕੋਈ ਦੁਨੀਆ ਦੇ ਲੋਕ ਦੇਖਣ ਗੁਰਦੁਆਰੇ ਦੇ ਅੰਦਰ ਝਾਤੀ ਮਾਰ ਕੇ ਆ ਚੱਲਦੇ ਦੀਵਾਨ ਵਿੱਚੋਂ ਇੱਕ ਸਿੱਖ ਉੱਠਿਆ ਜੇ ਉੱਥੇ ਜਾ ਖਲੋਤਾ ਜੇ ਸਾਰੀ ਸੰਗਤ ਹੱਥ ਜੋੜ ਕੇ ਖੜੀ ਜੇ ਇਹ ਆਪਣੇ ਪਰਿਵਾਰ ਨੂੰ ਯਾਦ ਕਰਨ ਲੱਗ ਪਏ ਨੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਆਪਣੇ ਪਰਿਵਾਰ ਨੂੰ ਯਾਦ ਕਰਦੇ ਨੇ ਪਹਿਲੇ ਤਿੰਨ ਪੈਰਾਗ੍ਰਾਫਸ ਦੇ ਅੰਦਰ ਕਿਉਂਕਿ ਸਿੱਖ ਦਾ ਪਰਿਵਾਰ 10 ਗੁਰੂਆਂ ਦੇ ਪਰਿਵਾਰ ਵਿੱਚੋਂ ਹੈ। ਜਪੋ ਸਤਨਾਮ ਸਿੱਖ ਦਾ ਜਨਮ ਸਿੱਖੀ ਦਾ ਜਨਮ ਸਰਦਾਰੀ ਦਾ ਜਨਮ ਦਸਤਾਰ ਦਾ ਜਨਮ ਕਕਾਰਾਂ ਦਾ ਜਨਮ ਖਾਲਸੇ ਦੀ ਯੂਨੀਫਾਰਮ ਦਾ ਜਨਮ ਗੁਰੂ ਦੇ ਘਰ ਵਿੱਚੋਂ ਹੋਇਆ। ਸਿੱਖ ਦੀ ਥੌਟ ਸਿੱਖ ਦੀ ਨੇਚਰ ਸਿੱਖ ਦੇ ਕਰਮ ਗੁਰੂ ਦੇ ਘਰ ਵਿੱਚੋਂ ਜਨਮ ਹੋਇਆ ਅਤੇ ਆਪਣੇ ਪਰਿਵਾਰ ਨੂੰ ਯਾਦ ਕਰਨ ਲੱਗਿਆਂ ਦਰਸ਼ਨ ਕਰਕੇ ਦੇਖੋ ਮੈਥਡ ਬੜਾ ਕਮਾਲ ਦਾ ਹੈ। ਇਸ ਨੂੰ ਇਸ ਐਂਗਲ ਨਾਲ ਲੈਣਾ ਤੁਸੀਂ ਕਿਸੇ CM ਦੇ ਕੋਲ ਗਏ ਹੋਵੋ ਅਤੇ ਉਹ ਤੋਂ ਅਪੁਆਇੰਟਮੈਂਟ ਲੈ ਕੇ ਕਹਿੰਦੇ ਹੋਵੋ CM ਸਾਹਿਬ ਮੈਂ ਇੱਕ ਗੱਲ ਕਰਨ ਆਇਆ ਤੁਹਾਡੇ ਨਾਲ ਉਹ ਤੁਹਾਡੀ ਚੜ੍ਹਦੀ ਕਲਾ ਲਈ ਹੈ ਜਵਾਬ ਕਿਵੇਂ ਦੇਵੇਗਾ ਜਪੋ ਸਤਨਾਮ ਸ਼੍ਰੀ ਅਤੇ ਗੁਰਸਿੱਖ ਵੀ ਕਮਾਲ ਕਰ ਰਿਹਾ। ਹਾਂਜੀ ਗੁਰੂ ਦੇ ਅੱਗੇ ਖਲੋ ਕੇ ਸਭ ਤੋਂ ਪਹਿਲਾਂ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਹਨਾਂ ਸ਼ਬਦਾਂ ਵਿੱਚ ਬਚਨ ਕਹੇ ਜਾਂਦੇ ਨੇ ਹੇ ਵਾਹਿਗੁਰੂ ਜੀ ਮੈਂ ਤੇਰੀ ਹੀ ਚੜ੍ਹਦੀ ਕਲਾ ਔਰ ਤੇਰੀ ਹੀ ਫਤਿਹ ਦੀ ਬਾਤ ਕਰਨ ਆਇਆ। ਆਹ ਹੈ ਪਹਿਲੀ ਪੰਕਤੀ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਆਹ ਜਿਹੜੀ ਗੱਲ ਸੰਗਤ ਕਰਨ ਲੱਗੀ ਹੈ ਕਿਹਦੇ ਨਾਲ ਅੰਦਰ ਬੈਠੇ ਹੋਏ ਵਾਹਿਗੁਰੂ ਨਾਲ। ਇੱਕ ਹੋਰ ਮੈਂ ਗੱਲ ਕਹਿਣੀ ਚਾਹਾਂਗਾ ਅੰਦਰ ਬੈਠਾ ਹੋਇਆ ਵਾਹਿਗੁਰੂ ਕਿਉਂ ਜਾ ਬਈ ਹੈ ਤਾਂ ਸਭ ਦੇ ਅੰਦਰ ਨਾ। ਜਦੋਂ ਗੁਰੂ ਤੋਂ ਪੁੱਛਿਆ ਭਗਤਾਂ ਤੋਂ ਪੁੱਛਿਆ ਭੱਟਾਂ ਤੋਂ ਪੁੱਛਿਆ ਗੁਰਬਾਣੀ ਤੋਂ ਪੁੱਛਿਆ ਅੰਦਰਲਾ ਰੱਬ ਕਿਉਂ ਜਾ, ਗੁਰਬਾਣੀ ਕਹਿੰਦੀ ਅਗੰਮ ਹੈ ਜਾਣਿਆ ਹੀ ਨਹੀਂ ਜਾ ਸਕਦਾ, ਅਬੋਧ ਹੈ ਬੁੱਝਿਆ ਹੀ ਨਹੀਂ ਜਾ ਸਕਦਾ, ਅਲੱਖ ਹੈ ਸਮਝਿਆ ਹੀ ਨਹੀਂ ਜਾ ਸਕਦਾ, ਬੇਅੰਤ ਹੈ ਭੇਦ ਪਾਇਆ ਹੀ ਨਹੀਂ ਜਾ ਸਕਦਾ, ਅਪਰੰਪਾਰ ਹੈ ਪਹੁੰਚਿਆ ਹੀ ਨਹੀਂ ਜਾ ਸਕਦਾ। ਹੱਦ ਹੋ ਗਈ ਫਿਰ ਗੱਲ ਕਿਹਦੇ ਨਾਲ ਕਰਨ ਲੱਗਿਆ। ਇੱਕ ਵਿਸ਼ਵਾਸ ਵਿੱਚ ਜਿਹੜਾ ਹੈ ਨਾ ਅਰਦਾਸ ਉੱਥੇ ਖਲੋ ਕੇ ਕਰਨੀ, ਉਸ ਵਿੱਚ ਇੱਕ ਬੜਾ ਗਹਿਰਾ ਭੇਦ ਜੇ ਸਾਹਮਣੇ ਖਲੋਣ ਦੇ ਅਰਥ ਨੇ ਮੇਰੇ ਅੰਦਰ ਬੈਠਾ ਹੋਇਆ ਰੱਬ ਕਿਉਂ ਜਾ ਮੈਂ ਬੁੱਝ ਤੇ ਸਕਦਾ ਨਹੀਂ ਪਰ ਮੇਰਾ ਵਿਸ਼ਵਾਸ ਹੈ ਕਿ ਸਾਹਮਣੇ ਬੈਠੇ ਗੁਰੂ ਵਰਗਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ ਪਾਰ ਬ੍ਰਹਮ ਗੁਰ ਨਾਹੀ ਭੇਦ, ਜਿਹੜੀ ਸ਼ਕਤੀ ਮੇਰੇ ਅੰਦਰ ਬੈਠੀ ਜੇ ਜਿਹਨੂੰ ਕੋਈ ਗੋਡ ਕਹਿੰਦਾ ਹੈ ਕੋਈ ਖੁਦਾ ਕਹਿੰਦਾ ਹੈ ਕੋਈ ਪਰਮਾਤਮਾ ਭਗਵਾਨ ਕਹਿੰਦਾ ਅਸੀਂ ਵਾਹਿਗੁਰੂ ਕਹਿੰਦੇ ਹਾਂ ਉਹ ਵਾਹਿਗੁਰੂ ਸਾਹਮਣੇ ਗੁਰੂ ਵਰਗਾ ਹੈ। ਜਪੋ ਸਤਨਾਮ ਇਹ ਰਿਲਾਈਜ਼ ਕਰਨ ਵਾਸਤੇ ਗੁਰੂ ਦੇ ਬਿਲਕੁਲ ਸਾਹਮਣੇ ਖਲੋਤਾ ਜਾਂਦਾ ਜੇ ਅੰਦਰ ਬੈਠੇ ਹੋਏ ਰੱਬ ਨਾਲ ਜਿਹੜੀ ਗੱਲ ਸ਼ੁਰੂ ਹੋ ਰਹੀ ਹੈ ਉਹਦਾ ਸੰਬੰਧ ਵੀ ਵਾਹਿਗੁਰੂ ਜੀ ਕੀ ਫਤਿਹ ਨਾਲ ਹੈ। ਆਹ ਇੱਥੇ ਬਸ ਨਹੀਂ ਅੱਗੇ ਹੈ ਸ਼੍ਰੀ ਭਗਵਤੀ ਜੀ ਸਹਾਏ। ਦੇਖੋ ਕਿਤਨਾ ਕਮਾਲ ਦਾ ਨੁਕਤਾ, ਹੇ ਪਰਮਾਤਮਾ ਮੈਂ ਤੇਰੀ ਚੜ੍ਹਦੀ ਕਲਾ ਦੀ ਬਾਤ ਕਰਨ ਲੱਗਿਆ ਪਰ ਬਾਤ ਮੇਰੇ ਤੋਂ ਤਾਂ ਹੋਏਗੀ ਜੇ ਤੂੰ ਮਦਦ ਕਰੇਗਾ। ਕਦੀ ਕਿਸੇ ਆਫਿਸਰ ਕੋਲ ਜਾ ਕੇ ਕਹਿ ਕੇ ਦੇਖਿਓ, ਕਿਸੇ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਹੋਵੇ ਪ੍ਰਾਈਮ ਮਿਨਿਸਟਰ ਸਾਹਿਬ ਤੁਹਾਡੀ ਅਤੇ ਤੁਹਾਡੀ ਪਾਰਟੀ ਦੀ ਚੜ੍ਹਦੀ ਕਲਾ ਲਈ ਕੁਛ ਕਹਿਣ ਲੱਗਿਆ ਅਤੇ ਕਹਾਂਗਾ ਤਾਂ ਜੇ ਤੁਹਾਡਾ ਥਾਪੜਾ ਮਿਲੇਗਾ। ਦੁਨੀਆ ਕਹਿੰਦੀ ਹੈ ਚਾਪਲੂਸੀ ਜੇ ਜਪੋ ਸਤਨਾਮ, ਚਾਪਲੂਸ ਕਰ ਕਰਕੇ ਮਨੁੱਖ ਨੇੜੇ ਹੋ ਜਾਂਦਾ ਹੈ ਪਰ ਇੱਧਰ ਤਾਂ ਬਾਤ ਹੀ ਵੱਖਰੀ ਜੇ। ਅਗਲੀ ਜਿਹੜੀ ਪੰਕਤੀ ਹੈ ਇਹ ਟਾਈਟਲ ਹੈ ਦਸ਼ਮੇਸ਼ ਪਿਤਾ ਨੇ ਜਿਹੜੀ ਵਾਰ ਲਿਖੀ ਸੀ ਭਗਵਤੀ ਕੀ ਵਾਰ ਹੈ ਅਤੇ ਭਗਵਤੀ ਦਾ ਅਰਥ ਪਰਮਾਤਮਾ ਹੈ। ਪਰਮਾਤਮਾ ਦੀ ਸਿਫ ਸਲਾਹ ਵਿੱਚ ਵਾਰ ਲਿਖੀ ਸੀ ਉਹਦੇ ਵਿੱਚੋਂ ਇੱਕ ਪੌੜੀ ਬਜ਼ੁਰਗਾਂ ਨੇ ਲੈ ਕੇ ਬਾਕੀ ਪੈਰੇਗ੍ਰਾਫਸ ਲਿਖ ਕੇ ਇਹ ਅਰਦਾਸ ਬਣਾਈ ਗਈ ਹੈ ਗੁਰੂ ਪਾਤਸ਼ਾਹ ਤੋਂ ਬਾਅਦ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਸਭ ਤੋਂ ਪਹਿਲਾਂ ਗੁਰਸਿੱਖ ਕਹਿੰਦਾ ਹੈ ਹੇ ਵਾਹਿਗੁਰੂ ਜੀ ਮੈਂ ਆਪਣੀ ਇੰਟਰੋਡਕਸ਼ਨ ਦੇਣ ਲੱਗਿਆ, ਕਦੀ ਤੁਹਾਡੀ ਜੋਤ ਸੰਸਾਰ ਵਿੱਚ ਆਈ ਸੀ ਨਾਨਕ ਕਹਾ ਕੇ, ਮੈਂ ਤੁਹਾਡੀ ਜੋਤ ਦੇ ਪਰਿਵਾਰ ਦਾ ਹੀ ਪੁੱਤਰ ਹਾਂ। ਜਪੋ ਸਤਨਾਮ, ਯਾਦ ਕਰਦਾ ਆਪਣੇ ਪਰਿਵਾਰ ਨੂੰ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹੁਣ ਦੂਸਰੇ ਐਂਗਲ ਨਾਲ ਦੇਖਣਾ, ਹੁਣ ਕੋਈ ਪ੍ਰਾਈਮ ਮਿਨਿਸਟਰ ਨੂੰ ਕਹਿੰਦਾ ਤੁਹਾਡੀ ਚੜ੍ਹਦੀ ਕਲਾ ਲਈ ਮੈਂ ਗੱਲ ਕਰਨ ਆਇਆ, ਪਹਿਲੀ ਬਾਤ। ਦੂਸਰੀ ਬਾਤ, ਇਹ ਤਾਂ ਗੱਲ ਕਹਿ ਸਕਾਂਗਾ ਤੁਹਾਡਾ ਥਾਪੜਾ ਮਿਲੇ, ਅਤੇ ਤੀਸਰਾ ਕਹਿੰਦਾ ਹੋਵੇ ਮੈਂ ਤੁਹਾਡੇ ਪਰਿਵਾਰ ਵਿੱਚੋਂ ਹੀ ਹਾਂ, ਅਤੇ ਨਾ ਕਿਵੇਂ ਹੋਏਗੀ। ਪਰ ਗੱਲ ਇਹ ਹੈ, ਅਸੀਂ ਕਹਿ ਦਿੰਦੇ ਹਾਂ, ਬੋਲ ਦਿੰਦੇ ਹਾਂ, ਅੰਦਰਲਾ ਮਨ ਤਾਂ ਕਿਸੇ ਹੋਰ ਹੀ ਖਿਆਲਾਂ ਵਿੱਚ ਫਿਰਦਾ ਪਿਆ, ਜੇ ਅੰਦਰਲੀ ਫੀਲਿੰਗ ਤਾਂ ਪਤਾ ਨਹੀਂ ਕਿੱਥੇ ਗੁਆਚੀ ਪਈ। ਜੇ ਕਾਸ਼ ਕਦੀ ਅਰਦਾਸ ਦਾ ਕੰਸੈਪਟ ਸਮਝ ਲੱਗ ਕੇ, ਹੇ ਵਾਹਿਗੁਰੂ ਜੀ ਤੇਰੀ ਅਤੇ ਤੇਰੀ ਬਣਾਈ ਹੋਈ ਕੁਦਰਤ ਸੰਸਾਰ ਦੇ ਭਲੇ ਲਈ, ਚੜ੍ਹਦੀ ਕਲਾ ਲਈ ਮੈਂ ਕੁਛ ਬਾਤਾਂ ਤੇਰੇ ਨਾਲ ਕਰਨ ਆਇਆ, ਪਰ ਇੰਟਰੋਡਕਸ਼ਨ ਵਜੋਂ ਮੈਂ ਪਹਿਲਾਂ ਆਪਣੇ ਪਰਿਵਾਰ ਨੂੰ ਯਾਦ ਕਰਦਾ, ਮੈਂ ਤੇਰੀ ਹੀ ਜੋਤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪੁੱਤਰ ਹਾਂ। ਜਪੋ ਸਤਨਾਮ। ਇੱਥੇ ਬਸ ਨਹੀਂ, ਫਿਰ ਆਪਣੇ ਤਿੰਨ ਪਿਤਾ ਗੁਰੂ ਸਾਹਿਬ ਨੂੰ ਯਾਦ ਕਰਦਾ ਹੈ, ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਏ। ਇਸ ਪੈਰਾਗ੍ਰਾਫ ਨੂੰ ਪੜ੍ਹਦਿਆਂ ਇੱਕ ਹੋਰ ਵੀ ਬਾਤ ਸਿੱਖ ਲੈਣੀ, ਵੈਸੇ ਤਾਂ ਗੁਰੂ ਦੇ ਗੁਣ ਗਿਣੇ ਨਹੀਂ ਜਾ ਸਕਦੇ, ਜਿਹਬਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਹੀ ਹੈ। ਪਰ ਗੁਰੂ ਸਾਹਿਬ ਦੀ ਹਿਸਟਰੀ ਪੜ੍ਹਾਂਗੇ ਨਾ ਤਾਂ ਇੱਕ ਇੱਕ ਗੁਰੂ ਨੇ ਇੱਕ ਇੱਕ ਇੰਪੋਰਟੈਂਟ ਗੁਣ ਦੀ ਪਰਿਭਾਸ਼ਾ ਦੱਸੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਹਿਸਟਰੀ ਦੇਖ ਲੈਣੀ, ਉਹਨਾਂ ਦੇ ਜੀਵਨ ਵਿੱਚੋਂ ਨਿਮਰਤਾ ਬੜੀ ਕਮਾਲ ਦੀ ਹੈ, ਹਿਊਮੈਲਿਟੀ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਜੀਵਨ ਵਿੱਚੋਂ ਹੁਕਮ ਮੰਨਣਾ, ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਵਿੱਚੋਂ ਬਰਾਬਰੀ, ਇਕੁਐਲਿਟੀ, ਸਮਾਨਤਾ, ਸਮਦ੍ਰਿਸ਼ਟੀ। ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਵਿੱਚੋਂ ਗੁਰੂ ਘਰਾਂ ਦੇ ਲਈ ਕੁਛ ਕਰਨਾ, ਗੁਰੂ ਪੰਥ ਲਈ ਕੁਛ ਕਰਨਾ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਵਿੱਚੋਂ ਸ਼ਾਂਤੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਅੰਦਰੋਂ ਬਾਹਰੋਂ ਜੀਵਨ ਸਕਿੱਲਫੁੱਲ, ਪਾਵਰਫੁੱਲ, ਮੀਰੀ ਅਤੇ ਪੀਰੀ। ਸੱਤਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਸਾਦਗੀ, ਸਾਦਾਪਣ, ਹੋਵੇ ਅਮੀਰ ਇੱਥੇ ਗਰੀਬੜਾ ਬਣ ਕੇ ਆਉਣ ਦੀ ਯੋਗਤ ਆ ਜਾਵੇ, ਹੋਵੇ ਗਿਆਨ ਨਾਲ ਭਰਿਆ ਹੋਇਆ ਇੱਥੇ ਨਿਮਾਣਾ ਜਿਹਾ ਬਣ ਕੇ ਆਉਣ ਦੀ ਯੋਗਤ ਆ ਜਾਵੇ, ਹੋਵੇ ਬਖਸ਼ਿਆਂ ਨਾਲ ਭਰਿਆ ਹੋਇਆ ਇੱਥੇ ਇੱਕ ਆਮ ਮਨੁੱਖ ਬਣ ਕੇ ਆਉਣ ਦੀ ਯੋਗਤ ਆ ਜਾਵੇ। ਸਾਦਗੀ ਸੱਤਵੇਂ ਪਾਤਸ਼ਾਹ ਦਾ, ਅੱਠਵੇਂ ਪਾਤਸ਼ਾਹ ਦਾ ਗੁਣ, ਬਚਪਨ ਤੋਂ ਗਿਆਨ, ਬਚਪਨ ਤੋਂ ਬਖਸ਼ਿਸ਼ਾਂ ਲੈਣੀਆਂ ਸ਼ੁਰੂ ਕਰਨੀਆਂ। ਨੌਵੇਂ ਪਾਤਸ਼ਾਹ ਦਾ ਗੁਣ ਤਿਆਗ, ਬੈਰਾਗ, ਕਿਸੇ ਦੇ ਲਈ ਕੁਛ ਆਪਣਾ ਤਿਆਗਣਾ ਪਵੇ ਅਤੇ ਤਿਆਰ ਰਹੇ। ਦਸਵੇਂ ਪਾਤਸ਼ਾਹ ਦਾ ਗੁਣ, ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣੀ ਹੈ, ਪਰ ਉਹ ਸ਼ਾਨੋ ਸ਼ੌਕਤ ਰੁਪਈਏ ਪੈਸੇ ਦੇ ਆਸਰੇ ਨਹੀਂ, ਧਨ ਦੇ ਆਸਰੇ ਨਹੀਂ, ਸਿਮਰਨ ਦੇ ਆਸਰੇ ਸ਼ਾਨੋ ਸ਼ੌਕਤ ਵਾਲੀ ਹੋਵੇ। ਸ਼ਾਨ ਵਾਲੀ ਜ਼ਿੰਦਗੀ ਜਿਉਣੀ ਹੈ, ਉਹ ਦੁਨੀਆਂ ਦੀ ਪ੍ਰੋਪਰਟੀ ਕਰਕੇ ਨਹੀਂ, ਅੰਦਰਲੇ ਗੁਣਾਂ ਕਰਕੇ ਸ਼ਾਨ ਹੋਵੇ। ਬਾਹਰਲੀ ਪ੍ਰੋਪਰਟੀ ਦਾ ਕੀ ਪਤਾ ਅੱਜ ਹੈ ਕੱਲ੍ਹ ਨੂੰ ਹੋਵੇ ਨਾ ਹੋਵੇ, ਧਨ ਦਾ ਕੀ ਪਤਾ ਕਦੋਂ ਹੱਥੋਂ ਚੱਲਿਆ ਜਾਵੇ। ਤਾਂ ਖੈਰ, ਆਪਣੇ ਪਿਤਾ ਗੁਰੂ ਨੂੰ ਯਾਦ ਕਰਦੇ ਹਾਂ, ਆਪਣੇ ਅੰਦਰ ਸਿੱਖ ਝਾਤੀਆਂ ਮਾਰਦਾ ਏ ਕਿ ਮੇਰੇ ਅੰਦਰ ਇਹ ਗੁਣ ਆ ਗਏ ਕਿ ਨਹੀਂ, ਕਿ ਮੈਂ ਆਪਣੇ ਮਾਪਿਆਂ ਦਾ, ਬਜ਼ੁਰਗਾਂ ਦਾ, ਗੁਰੂ ਦਾ, ਟੀਚਰ ਦਾ ਹੁਕਮ ਮੰਨਦਾ ਕਿ ਨਹੀਂ। ਜੇ ਹੁਕਮ ਨਹੀਂ ਮੰਨਦਾ ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸਪੁੱਤਰ ਕਹਾਉਣ ਦੇ ਹੱਕਦਾਰ ਨਹੀਂ। ਜੇ ਮੈਂ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਨਹੀਂ ਕਰ ਸਕਦਾ ਤਾਂ ਮੈਂ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਹੋਣ ਦਾ ਹੱਕਦਾਰ ਨਹੀਂ। ਜੇ ਮੈਂ ਗੁਰੂ ਘਰਾਂ ਲਈ ਕੁਛ ਨਹੀਂ ਕਰ ਰਿਹਾ ਤਾਂ ਮੈਂ ਗੁਰੂ ਰਾਮਦਾਸ ਸਾਹਿਬ ਜੀ ਦਾ ਸਿੱਖ ਹੋਣ ਦਾ ਹੱਕਦਾਰ ਨਹੀਂ। ਤਾਂ ਖੈਰ, 10 ਗੁਰੂ ਸਾਹਿਬਾਨਾਂ ਨੂੰ ਅਤੇ ਗੁਰੂ ਸਾਹਿਬ ਦੇ 10 ਵੱਡੇ ਗੁਣਾਂ ਨੂੰ ਯਾਦ ਕਰਦਾ ਏ, ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ, ਫਿਰ ਪੰਚਮ, ਛੇਵੇਂ ਅਤੇ ਸੱਤਵੇਂ ਗੁਰੂ ਨੂੰ ਯਾਦ ਕਰਕੇ ਕਹਿੰਦਾ ਮੇਰੇ ਪਿਤਾ ਨੇ, ਮੈਂ ਇਹਨਾਂ ਦਾ ਪੁੱਤਰ ਹਾਂ। ਇਸ ਤੋਂ ਬਾਅਦ 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ, ਇਹਨਾਂ ਦੇ 3 ਵਿਸ਼ੇਸ਼ ਕੁਆਲਿਟੀਜ਼ ਨੂੰ ਯਾਦ ਕਰਦਾ, ਧਿਆਨ ਦਿਓ। ਪਹਿਲਾ, ਜੇ ਕੋਈ ਮੇਰੇ ਪਿਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਵਾਰੀ ਦਰਸ਼ਨ ਕਰ ਲਵੇ, ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਇਸ ਵਿੱਚੋਂ ਇੱਕ ਮੈਸੇਜ ਲੈਣਾ, ਜੇ ਜਦੋਂ ਕੋਈ ਦੁੱਖ ਆਵੇ ਘਬਰਾਉਣਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਜੋ ਨਰ ਦੁੱਖਮੈ, ਦੁੱਖ ਨਹੀਂ ਮਾਨਾ, ਦੁਨੀਆਂ ਘਬਰਾ ਰਹੀ ਹੈ, ਡਰ ਰਹੀ ਹੈ, ਜਿਤਨੀਆਂ ਅਰਦਾਸਾਂ ਨੇ, ਅਰਦਾਸਾਂ ਪਤਾ ਕਿਵੇਂ ਹੋ ਰਹੀਆਂ ਨੇ, ਸਤਿਗੁਰੂ ਇਹ ਦੁੱਖ ਆਵੇ ਨਾ, ਕਿਸੇ ਦੇ ਦੁੱਖਾਂ ਲਈ ਅਰਦਾਸ ਕਰਨੀ ਔਰ ਆਪਣੇ ਦੁੱਖਾਂ ਨੂੰ ਰਜ਼ਾ 'ਚ ਰਾਜ਼ੀ ਰਹਿਣਾ ਗੁਰਮਤਿ ਦਾ ਨਾਮ ਏ। ਸਿੱਖ ਨੇ ਇੱਕ ਵਿਸ਼ਵਾਸ ਕਰਨਾ ਏ, ਕੋਈ ਗੱਲ ਨਹੀਂ, ਜਿਹੜਾ ਦੁੱਖ ਆ ਰਿਹਾ ਆਉਣ ਦਿਉ, ਚਾਹੇ ਉਹ ਬਿਮਾਰੀ ਬਣ ਕੇ ਆਵੇ, ਚਾਹੇ ਉਹ ਇਕਨੋਮੀਕਲ ਕ੍ਰਾਈਸਿਸ ਬਣ ਕੇ ਆਵੇ, ਚਾਹੇ ਕੋਈ ਜ਼ਿੰਦਗੀ ਦੇ ਹੋਰ ਖੇਤਰ ਰਾਹੀਂ ਦੁੱਖ ਆਇਆ, ਕੋਈ ਗੱਲ ਨਹੀਂ, ਇਹਨੂੰ ਆਉਣ ਦਿਓ, ਇਹ ਜਾਏਗਾ, ਮੈਨੂੰ ਸਿਖਾ ਕੇ ਜਾਏਗਾ, ਘਰ ਵਿੱਚ ਬੈਠ ਨਹੀਂ ਸਕੇਗਾ, ਜਿਤਨਾ ਚਿਰ ਮਰਜ਼ੀ ਰਵੇ ਇਹਨੂੰ ਜਾਣਾ ਪਵੇਗਾ, ਕਿਉਂਕਿ ਮੇਰੇ ਪਿਤਾ ਦੇ ਦਰਸ਼ਨ ਕੀਤਿਆਂ 'ਤੇ ਵੱਡੇ ਵੱਡੇ ਦੁੱਖ ਨਿਕਲ ਜਾਂਦੇ ਨੇ। ਪਰ ਮੈਂਟਲੀ ਪ੍ਰਪੇਅਰ ਹੋਣਾ, ਜਿਤਨਾ ਚਿਰ ਦੁੱਖ ਰਹਿੰਦਾ ਹੈ ਰਜਾ 'ਚ ਰਾਜੀ ਰਹਿਣਾ, ਹਰ ਦੁੱਖ ਕੁਛ ਨਾ ਕੁਛ ਸਿਖਾ ਕੇ ਜਾਂਦਾ ਹੈ। ਐਗਜ਼ੈਂਪਲ ਸਾਹਮਣੇ ਰੱਖਾਂ, ਜਿਸ ਮਨੁੱਖ 'ਤੇ ਇਕਨੋਮੀਕਲ ਕ੍ਰਾਈਸਿਸ ਨਹੀਂ ਆਇਆ, ਜਿਹਨੇ ਕਦੀ ਪੈਸਿਆਂ ਦੀ ਤੰਗੀ ਨਹੀਂ ਦੇਖੀ, ਉਹ ਫਜ਼ੂਲ ਖਰਚੀ ਤੋਂ ਬਚਣ ਵਾਸਤੇ ਸਿੱਖਿਆ ਹੀ ਨਹੀਂ ਜਪੋ ਸਤਨਾਮ। ਅਮੀਰ ਦੇ ਘਰ ਵਿੱਚ ਅਮੀਰੀ ਦੀ ਸ਼ਾਨੋ ਸ਼ੌਕਤ ਵਿੱਚ ਪਲਣ ਵਾਲਾ ਬੱਚਾ ਆਪਣੀ ਜ਼ਿੰਦਗੀ 'ਚ ਬਹੁਤ ਸਾਰੀ ਐਸੀ ਫਜ਼ੂਲ ਖਰਚੀ ਕਰਦਾ ਹੈ ਅਤੇ ਬਹੁਤ ਵਾਰੀ ਉਹ ਫਜ਼ੂਲ ਖਰਚੀ ਉਸਨੂੰ ਲੈ ਬੈਠਦੀ। ਜੇ ਜਿਤਨਾ ਚਿਰ ਸਰੀਰ ਵਿੱਚ ਬਿਮਾਰੀ ਨਹੀਂ ਆਉਂਦੀ, ਉਤਨਾ ਚਿਰ ਖਾਣਾ ਪੀਣਾ ਕੰਟਰੋਲ ਕਰਨਾ ਨਹੀਂ ਆਉਂਦਾ। ਬਿਮਾਰੀ ਤੋਂ ਬਾਅਦ ਹੀ ਤਾਂ ਕਹਿੰਦਾ ਮੈਂ ਨਹੀਂ ਹੁਣ ਸ਼ੂਗਰ ਜਿਹੜਾ ਮਿੱਠਾ ਖਾਣਾ, ਇਹ ਗੱਲ ਵੱਖਰੀ ਹੈ। ਉਹ ਇਹ ਕਹਿੰਦਾ ਕਿ ਡਾਕਟਰ ਨੇ ਕਿਹਾ ਤਾਂ ਨਹੀਂ ਖਾਣਾ, ਗੱਲ ਤਾਂ ਤਦ ਬਣਨੀ ਸੀ ਜੇ ਗੁਰੂ ਨੇ ਕਿਹਾ ਤਾਂ ਤਦ ਨਹੀਂ ਖਾਣਾ। ਉਹ ਬਾਤ ਸਿੱਖ ਜਾਂਦਾ, ਗੁਰੂ ਨੇ ਵੀ ਕਿਹਾ ਜਿਤਨੇ ਰੋਗ ਨੇ ਸਾਰੇ ਸਵਾਦਾਂ ਵਿੱਚੋਂ ਪੈਦਾ ਹੁੰਦੇ ਨੇ। ਤੋ ਖੈਰ, ਕੋਈ ਵੀ ਦੁੱਖ ਆਵੇ ਗੁਰੂ ਪਿਆਰ ਵਾਲਿਓ, ਸਿੱਖ ਕਹਿੰਦਾ ਕੋਈ ਗੱਲ ਨਹੀਂ, ਇਹਨੂੰ ਆਉਣ ਦੇ, ਜਿੰਨਾ ਚਿਰ ਰਹਿੰਦਾ ਇਹਨੂੰ ਰਹਿਣ ਦਿਓ, ਮੈਂ ਰਜਾ 'ਚ ਰਾਜੀ ਰਹਿਣਾ। ਯਾਦ ਕਰਕੇ ਦੇਖੋ ਹਿਸਟਰੀ 'ਚੋਂ ਸੀਨ, ਜਦੋਂ ਮੀਆਂ ਮੀਰ ਕਹਿੰਦਾ ਸੀ ਸਤਿਗੁਰੂ ਮੈਨੂੰ ਇਜਾਜ਼ਤ ਦਿਓ, ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਤੁਹਾਨੂੰ ਤੱਤੀ ਤਵੀ 'ਤੇ ਬਿਠਾਇਆ ਹੈ। ਸਤਿਗੁਰੂ ਕਹਿੰਦੇ ਸੀ ਨਹੀਂ, ਤੇਰਾ ਕੀ ਆ ਮਿੱਠਾ ਲੱਗ ਗਿਆ। ਅਸੀਂ ਹੁੰਦੇ ਕਿਹੋ ਜਿਹੀਆਂ ਅਰਦਾਸਾਂ ਕਰਦੇ? ਸੋਚਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਣ ਵਾਲੀ ਹੈ, ਭਾਈ ਮਤੀ ਦਾਸ ਕਹਿੰਦਾ ਮੈਨੂੰ ਇਜਾਜ਼ਤ ਦੇ ਦਿਓ, ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ। ਗੁਰੂ ਕਹਿੰਦੇ ਨੇ ਨਹੀਂ, ਰਜਾ 'ਚ ਰਾਜੀ ਰਹਿਣਾ ਜੇ। ਤੀਸਰੀ ਗੱਲ ਸਿੱਖ ਯਾਦ ਕਰਦਾ ਹੈ ਕਿ ਜੇ ਕੋਈ ਮੇਰੇ ਗੁਰੂ ਦਾ ਧਿਆਨ ਧਰ ਲਵੇ, ਆਹਾ, ਇੱਕ ਵਾਰੀ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਸਿਮਰਨ ਹਿਰਦੇ ਵਿੱਚ ਵੱਸ ਜਾਵੇ, ਦੁਨੀਆਂ ਦੇ ਸਾਰੇ ਖਜ਼ਾਨੇ ਘਰ ਵੱਲ ਨੂੰ ਭੱਜੇ ਆਉਂਦੇ ਨੇ। ਅਤੇ ਜੇ ਫਿਰ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁੱਤਰ ਹਾਂ, ਧਨ ਕਮਾਉਣਾ, ਮੈਂ ਬੇਨਤੀ ਕਰਾਂ, ਧਨ ਕਮਾਉਂਦਿਆਂ ਝੂਠ ਨਹੀਂ, ਪਾਪ ਨਹੀਂ, ਵਿਸ਼ਵਾਸ ਗੁਰੂ ਤੇਗ ਬਹਾਦਰ ਸਾਹਿਬ ਜੀ 'ਤੇ ਰੱਖਣਾ। ਅੰਦਰ ਝਾਤੀਆਂ ਮਾਰ ਕੇ ਦੇਖ ਲਓ, ਜਦੋਂ ਤੁਹਾਡਾ ਮਨ ਕਹਿੰਦਾ ਇਹ ਝੂਠ ਬੋਲੇ ਬਿਨਾਂ ਦੁਕਾਨ ਚੱਲਦੀ ਨਹੀਂ, ਮਨ ਭੁੱਲ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਦਰ ਬੈਠੇ ਜੇ, ਅਰਦਾਸ ਤਾਂ ਨਿੱਤ ਕੀਤੀ ਹੈ, ਅਰਦਾਸ ਨਿੱਤ ਪੜ੍ਹੀ ਹੈ, ਮਨ ਡੋਲਦਾ ਕਿਉਂ ਹੈ? ਕਿਉਂਕਿ ਅਰਦਾਸ ਹੈ, ਵਿਸ਼ਵਾਸ ਨਹੀਂ। ਜਪੋ ਸਤਨਾਮ। ਵਿਸ਼ਵਾਸ ਤੋਂ ਬਿਨਾਂ ਅਰਦਾਸ ਅਧੂਰੀ ਹੈ, ਅਰਦਾਸ ਤੋਂ ਬਿਨਾਂ ਵਿਸ਼ਵਾਸ ਅਧੂਰਾ। ਜੇ ਦੋਨਾਂ ਦਾ ਬੜਾ ਗਹਿਰਾ ਰਿਸ਼ਤਾ, ਫਿਰ ਕਿਤੇ ਖੁੱਲ੍ਹੀ ਵਿਚਾਰ। ਇਹ ਵੀ ਇੱਕ ਬੜਾ ਕਮਾਲ ਦਾ ਟੌਪਿਕ ਹੈ, ਅਰਦਾਸ ਅਤੇ ਵਿਸ਼ਵਾਸ। ਜੇ ਸਾਨੂੰ ਵਿਸ਼ਵਾਸ ਹੈ ਇਸ ਪੰਗਤੀ 'ਤੇ, ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੈ ਧਾਏ, ਫਿਰ ਇਹ ਮਨ ਨੂੰ ਨਾ ਕਹਿਣ ਦਿਓ ਕਿ ਝੂਠ ਬੋਲੇ ਬਿਨਾਂ ਸੰਸਾਰ ਨਹੀਂ ਚੱਲਦਾ, ਝੂਠ ਬੋਲੇ ਬਿਨਾਂ ਦੁਕਾਨ ਨਹੀਂ ਚੱਲਦੀ, ਸਗੋਂ ਇਹ ਬਾਤ ਕਹੋ ਅੰਦਰ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਨਾ ਹੋਵੇ ਤਾਂ ਜ਼ਿੰਦਗੀ ਨਹੀਂ ਚੱਲਦੀ। ਤੀਸਰੀ ਨਿਸ਼ਾਨੀ ਸਿੱਖ ਯਾਦ ਕਰਦਾ ਹੈ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਏ, ਜਿੱਥੇ ਮੈਨੂੰ ਲੋੜ ਪੈਂਦੀ ਜੇ ਮੇਰੇ ਗੁਰੂ ਮੇਰੀ ਮਦਦ ਕਰਦੇ ਜੇ। ਇੱਥੋਂ ਤੱਕ ਪੰਗਤੀਆਂ ਵਾਹਿਗੁਰੂ ਨੂੰ ਕਹੀਆਂ ਗਈਆਂ ਨੇ, ਖਿਆਲ ਕਰਿਓ। ਜਿਹੜੀ ਅਗਲੀ ਪੰਗਤੀ ਹੈ ਨਾ, ਉਹ ਰੱਬ ਨੂੰ ਨਹੀਂ ਸੰਗਤ ਨੂੰ ਕਿਹਾ। ਪਤਾ ਕੀ ਕਿ ਮੈਂ ਆਪਣੇ ਪਰਿਵਾਰ ਨੂੰ ਯਾਦ ਕਰਦਿਆਂ ਰੱਬ ਦੇ ਨਾਲ ਮੈਂ ਇੰਟਰੋਡਕਸ਼ਨ ਦੇ ਰਿਹਾ, ਗੁਰੂ ਕੀ ਸੰਗਤ ਜੀਓ, ਤੁਸੀਂ ਧਿਆਨ ਇੱਧਰ ਉੱਧਰ ਨਾ ਕਰਿਓ, ਮੇਰੇ ਪਰਿਵਾਰ ਦੀ ਬਾਤ ਵਿੱਚ ਪਈ ਹੈ ਹਲੇ, ਤੁਸੀਂ ਮਨ ਟਿਕਾਉਣ ਵਾਸਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਆ ਸੰਗਤ ਨੂੰ ਬਾਤ ਕਹੀ ਹੈ। ਭਾਵ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰੋ, ਧਿਆਨ ਧਰਨ ਦੇ ਅਰਥ ਨੇ ਬਾਣੀ ਵਿਚਾਰੋ, ਉਸ ਵਿੱਚੋਂ ਸਾਡੇ ਪਿਤਾ ਦੇ ਪਰਿਵਾਰ ਦੇ ਗੁਣ ਸਾਡੇ 'ਚ ਆਉਣਗੇ। ਜਪੋ ਸਤਨਾਮ। ਜਿੰਨਾ ਚਿਰ ਬਾਣੀ ਨੂੰ ਸਮਝੇਗਾ ਨਹੀਂ, ਬਾਣੀ ਨਾਲ ਜੁੜੇਗਾ ਨਹੀਂ, ਤੈਨੂੰ ਪਤਾ ਹੀ ਨਹੀਂ ਲੱਗੇਗਾ ਮੈਂ 10 ਗੁਰੂਆਂ ਦੇ ਪਰਿਵਾਰ ਵਿੱਚੋਂ ਹਾਂ। ਇਹ ਤਾਂ ਬਸ ਨਹੀਂ, ਦੂਸਰਾ ਹਿੱਸਾ। ਵੈਸੇ ਵੀ ਦੇਖਿਆ ਜਾਵੇ ਤਾਂ ਪਰਿਵਾਰ ਦੇ 3 ਹਿੱਸੇ ਹੁੰਦੇ ਨੇ। ਇੱਕ ਹੁੰਦਾ ਹੈ ਪਿਤਾ ਦਾ ਘਰ, ਇੱਕ ਹੁੰਦਾ ਹੈ ਮਾਤਾ ਦਾ ਘਰ, ਦੂਸਰੇ ਹੁੰਦੇ ਆ ਸਾਡੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਘਰ। ਇੱਕ ਨੂੰ ਕਹਿੰਦੇ ਨੇ ਦਾਦਕੇ, ਪਿਤਾ ਦਾ ਘਰ, ਦੂਜੇ ਨੂੰ ਕਹਿੰਦੇ ਨੇ ਨਾਨਕੇ, ਅਤੇ ਤੀਸਰੇ ਨੂੰ ਕਹਿੰਦੇ ਨੇ ਸ਼ਰੀਕ ਰਿਸ਼ਤੇਦਾਰ। 2 ਸਮੇਂ ਆਉਂਦੇ ਨੇ ਜ਼ਿੰਦਗੀ 'ਚ ਜਦ ਸਾਰੇ ਇਕੱਠੇ ਹੁੰਦੇ ਨੇ, ਜਾਂ ਤਾਂ ਵਿਆਹ ਦੀ ਖੁਸ਼ੀ ਜਾਂ ਕਿਸੇ ਮਰਨ ਦਾ ਦੁੱਖ, ਇਹਨੂੰ ਮਰਨਾ ਅਤੇ ਪਰਨਾ ਕਹਿੰਦੇ ਨੇ। ਵਿਆਹ ਦੇ ਵਿੱਚ ਸਾਰੇ ਰਿਸ਼ਤੇਦਾਰ ਆ ਜਾਂਦੇ ਨੇ, ਕਿਸੇ ਦਾ ਪਰਿਵਾਰ ਦੇਖਣਾ ਕਿਤਨਾ, ਇੱਕ ਹੋਰ ਗੱਲ ਕਹਿੰਦੇ ਹਾਂ, ਇਹ ਦੇਖਣਾ ਕਿ ਕਿਹਦੀ ਪਰਿਵਾਰ ਨਾਲ ਕਿਤਨੀ ਬਣਦੀ ਹੈ, ਜਾਂ ਤਾਂ ਮ੍ਰਿਤੂ ਦੇ ਭੋਗ 'ਤੇ ਪਤਾ ਲੱਗਦਾ ਅਤੇ ਜਾਂ ਫਿਰ ਵਿਆਹ 'ਤੇ ਪਤਾ ਲੱਗਦਾ ਹੈ, ਅੱਗੇ ਪਿੱਛੇ ਛੁਪਾਇਆ ਜਾ ਸਕਦਾ ਹੈ ਵੀ ਕਿਵੇਂ ਹੈ ਤੁਹਾਡਾ। ਨਹੀਂ 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 ਜੀ, ਸਾਡਾ ਠੀਕ ਹੈ ਜੀ, ਸਾਡੀ ਸਾਰਿਆਂ ਨਾਲ ਬਣਦੀ ਹੈ, ਸਾਰਿਆਂ ਨਾਲ ਇੱਕੋ ਜਿਹੀ ਬਣਦੀ ਹੈ। ਅਤੇ ਫਿਰ ਜਦੋਂ ਵਿਆਹ 'ਚ ਪੁੱਛਿਆ ਜਾਂਦਾ ਮਾਮਾ ਕਿੱਥੇ ਜੇ, ਫਿਰ ਗੋਲਮੋਲ ਜਿਹੜੇ ਬਹਾਨੇ ਲਾਉਣੇ ਪੈਂਦੇ ਜੇ। ਤਾਂ ਖੈਰ ਤਿੰਨ ਹਿੱਸਿਆਂ ਵਿੱਚ ਪਰਿਵਾਰ ਹੈ, ਸਿੱਖ ਵੀ ਅਰਦਾਸ ਵਿੱਚ ਕਮਾਲ ਕਰ ਰਿਹਾ। ਪਹਿਲਾ ਪਰਿਵਾਰ 10 ਗੁਰੂਆਂ ਦਾ ਪਰਿਵਾਰ, ਆਹਾ, ਦੂਸਰੇ ਪਰਿਵਾਰ ਨੂੰ ਯਾਦ ਕਰਦਾ ਹੈ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਔਰ ਉਹਨਾਂ ਨੂੰ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਹਿੰਦਾ ਹੈ, ਇਹ ਪਰਿਵਾਰ ਦਾ ਦੂਸਰਾ ਹਿੱਸਾ। ਤੀਸਰਾ ਹਿੱਸਾ ਸ਼ਹੀਦਾਂ ਸਿੰਘਾਂ ਦਾ, ਪੜ੍ਹਨ ਲੱਗਿਆਂ ਅਤੇ 2 ਸੈਕਿੰਡ ਲੱਗਦੇ ਨੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, 2 ਸੈਕਿੰਡਸ ਦੇ ਵਿੱਚ ਤਿੰਨੋਂ ਗੱਲਾਂ ਕਹੀਆਂ ਗਈਆਂ, ਪਰ ਇਹਨੂੰ ਸਮਝਣਾ ਪਵੇਗਾ। ਸਿੱਖ ਕਹਿੰਦਾ ਮੈਂ 5 ਪਿਆਰਿਆਂ ਦੇ ਪਰਿਵਾਰ ਵਿੱਚੋਂ ਹਾਂ। 5 ਪਿਆਰੇ ਕੇਵਲ ਬੰਦਿਆਂ ਦੇ ਨਾਮ ਨਹੀਂ, ਇਸ ਵਿੱਚ ਸਿੱਖੀ ਦੇ 5 ਗੁਣ ਨੇ, ਹਿਊਮੈਨਿਟੀ ਦੇ 5 ਗੁਣ ਨੇ। ਪਹਿਲਾ ਗੁਣ ਭਾਈ ਦਇਆ ਸਿੰਘ, ਦਇਆ ਕਹਿੰਦੇ ਨੇ ਤਰਸ, ਮੈਰਸੀ, ਪਿੱਟੀ, ਫੀਲਿੰਗ ਅੰਦਰ ਕਿੱਥੇ ਚਾਹੀਦੀ ਹੈ। ਇੱਕ ਭਿਖਾਰੀ ਨੂੰ ਦੇਖ ਕੇ ਤਾਂ ਹਰ ਇੱਕ ਨੂੰ ਤਰਸ ਆ ਜਾਂਦਾ ਹੈ, ਖਿਮਾ ਕਰ ਦੇਣੀ, ਭਿਖਾਰੀ ਮੰਗਦਾ ਨਾ ਰੋਟੀ ਵਾਸਤੇ, ਹਰ ਇੱਕ ਨੂੰ ਤਰਸ ਆ ਜਾਂਦਾ ਹੈ। ਪਰ ਜੇ ਕਿਤੇ ਭਰਾ ਦੇ ਕੋਲ ਪੈਸਾ ਨਾ ਹੋਵੇ ਅਤੇ ਧੀ ਵਿਆਹਣੀ ਹੋਵੇ ਤਾਂ ਤਰਸ ਬਿਰਲੇ ਨੂੰ ਹੀ ਆਉਂਦਾ। ਇੱਕ ਹੋਰ ਗੱਲ ਕਹਿ ਦਿਆਂ, ਕਿਸੇ ਧਾਰਮਿਕ ਅਸਥਾਨ 'ਤੇ, ਕਿਸੇ ਪਬਲਿਕ ਪਲੇਸ 'ਤੇ 51,000 ਦੇ ਕੇ ਬੋਰਡ ਲਵਾਉਣਾ, ਪੱਥਰ ਲਵਾਉਣਾ ਬਹੁਤ ਸੌਖਾ ਏ। ਆਪਣੇ ਭਰਾ ਦੀ ਧੀ ਦੇ ਵਿਆਹ 'ਤੇ 51,000 ਦੇ ਕੇ ਭੁੱਲ ਜਾਣਾ ਬਹੁਤ ਔਖਾ ਜੇ, ਕਿਉਂਕਿ ਉੱਥੇ ਤਰਸ ਨਹੀਂ ਆਉਂਦਾ। ਜਪੋ ਸਤਨਾਮ ਸ਼ਿਵਾਏ। ਤਰਸ ਕਿੱਥੇ ਚਾਹੀਦਾ? ਜ਼ਿੰਦਗੀ ਵਿੱਚ ਇੱਕ ਗੱਲ ਸਿੱਖ ਲੈਣੀ, ਜਦੋਂ ਸਾਡੇ ਕੋਲ ਗਿਆਨ ਨਹੀਂ ਅਤੇ ਸਾਨੂੰ ਪਤਾ ਨਹੀਂ, ਅਤੇ ਜਦੋਂ ਗੁਰੂ ਵੱਲ ਤੁਰੋਂਗੇ ਗਿਆਨ ਆਉਣ ਲੱਗ ਪਿਆ ਨਾ, ਗਿਆਨ ਦਾ ਇੱਕ ਸਾਈਡ ਇਫੈਕਟ ਹੈ, ਗਿਆਨ ਨੂੰ ਪ੍ਰਕਾਸ਼ ਕਿਹਾ ਨਾ, ਲਾਈਟ, ਅਤੇ ਤੁਸੀਂ ਦੇਖਿਓ ਜਿਤਨੀ ਲਾਈਟ ਹੋਏਗੀ ਉਹਦੇ ਦੂਸਰੇ ਪਾਸੇ ਹਨੇਰਾ ਹੋਏਗਾ। ਗਿਆਨ ਦਾ ਵੀ ਇੱਕ ਸਾਈਡ ਇਫੈਕਟ ਹੈ, ਜਿਤਨਾ ਗਿਆਨ ਵਧੇਗਾ ਉਤਨਾ ਦੂਸਰਿਆਂ ਦੀ ਵੀਕਨੈਸ ਦਿਖਾਈ ਦੇਵੇਗੀ। ਜਪੋ ਸਤਨਾਮ। ਗਿਆਨ ਨਾਲ ਵੀਕਨੈਸ ਦਿਖਾਈ ਦੇਵੇਗੀ। ਇੱਕ ਹੋਰ ਸਾਈਡ ਇਫੈਕਟ ਬੜਾ ਭੈੜਾ ਹੈ, ਇਸ ਗਿਆਨ ਨੇ ਅੰਦਰਲੇ ਜੀਵਨ ਦੀ ਕਾਲਖ ਲਾਉਣੀ ਸੀ, ਪਰ ਹੋਇਆ ਕਿ ਗਿਆਨ ਕਰਕੇ ਕਿਸੇ ਦੀ ਵੀਕਨੈਸ ਦੇਖੀ ਹੈ, ਉਹਦੀ ਵੀਕਨੈਸ ਦੇਖ ਕੇ ਅੰਦਰ ਨਫ਼ਰਤ ਪੈਦਾ ਕਰ ਲਈ ਹੈ। ਮੇਰੇ ਪਿਤਾ ਜੀ ਇੱਕ ਬਾਤ ਕਹਿੰਦੇ ਸੀ, ਕਹਿੰਦੇ ਪੁੱਤਰਾ ਗਲਤੀ ਕੋਈ ਕਰਦਾ ਏ ਤਾਂ ਨਫ਼ਰਤ ਨਾਲ ਮਨ ਆਪਣਾ ਕਾਲਾ ਕਰ ਲਈਦਾ ਹੈ, ਉਹਦੀ ਗਲਤੀ 'ਤੇ ਪਤਾ ਨਹੀਂ ਰੱਬ ਬਖਸ਼ ਦੇਵੇ, ਸਾਡੀ ਨਫ਼ਰਤ ਬਖਸ਼ ਨਹੀਂ ਕਰੇਗਾ। ਹੁਣ ਬਚਣਾ ਕਿਵੇਂ ਹੈ? ਜਦੋਂ ਕਿਸੇ ਦੇ ਅੰਦਰ ਕੋਈ ਗਲਤੀ ਦੇਖੀ ਹੈ, ਨਫ਼ਰਤ ਨਹੀਂ ਤਰਸ ਕਰਨਾ ਏ। ਸਿੱਖ ਕਹਿੰਦਾ ਮੈਂ ਇਸ ਪਰਿਵਾਰ ਵਿੱਚੋਂ ਹਾਂ। ਜਪੋ ਸਤਨਾਮ। ਅੱਜ ਕਿਸੇ ਦੀ ਗਲਤੀ ਦੇਖ ਕੇ ਤਰਸ ਆ ਰਿਹਾ ਕਿ ਉਹਨਾਂ ਗਲਤੀਆਂ ਨੂੰ ਉਛਾਲ ਉਛਾਲ ਕੇ ਸਵਾਦ ਆ ਰਿਹਾ? ਅੱਜ ਸਮਾਜ ਇੱਕ ਦੂਸਰੇ ਦੇ ਪਰਦੇ ਉਛਾਲ ਕੇ ਆਨੰਦ ਲੈ ਰਿਹਾ ਹੈ। ਨਤੀਜਾ ਬਹੁਤ ਵਿਰਲੇ ਨੇ ਜਿਨ੍ਹਾਂ ਦੇ ਪਰਦੇ ਗੁਰੂ ਕੱਜਦੇ ਨੇ, ਨਹੀਂ ਤਾਂ ਸਾਰਿਆਂ ਦੇ ਪਰਦੇ ਉਛਲਦੇ ਜੇ। ਜਪੋ ਸਤਨਾਮ। ਜਿਹੜਾ ਦੂਸਰਿਆਂ 'ਤੇ ਤਰਸ ਕਰੇਗਾ, ਕਿਸੇ ਦੀ ਗਲਤੀ ਦੇਖ ਕੇ ਨਫ਼ਰਤ ਨਹੀਂ, ਉਹਦੇ ਲਈ ਅਰਦਾਸ ਕਰ ਦੇਣੀ ਗੁਰੂ ਪਿਆਰ ਵਾਲਿਓ, ਅਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੀ, ਜਿਹੜਾ ਸਿੱਖ ਸਿੱਖ ਦੇ ਪਰਦੇ ਕੱਜੇਗਾ ਗੁਰੂ ਉਹਦੇ ਪਰਦੇ ਕੱਜੇਗਾ। ਜਪੋ ਸਤਨਾਮ। ਜਦੋਂ ਅਸੀਂ ਕਿਸੇ ਦੀਆਂ ਗਲਤੀਆਂ ਦੇਖ ਕੇ ਤਰਸ ਕਰਨ ਲੱਗ ਪਏ, ਗਲਤੀਆਂ ਸਾਡੇ ਅੰਦਰ ਵੀ ਨੇ, ਗੁਰੂ ਪਾਤਸ਼ਾਹ ਨੇ ਸਾਡੀਆਂ ਵੀ ਗਲਤੀਆਂ ਦੂਰ ਕਰ ਦੇਣੀਆਂ ਨੇ, ਅਤੇ ਉਹਦੇ ਲਈ ਤਰਸ ਵਿੱਚ ਕੀਤੀ ਹੋਈ ਅਰਦਾਸ ਉਹਦੇ 'ਤੇ ਵੀ ਬਖਸ਼ਿਸ਼ ਕਰ ਦੇਣੀ ਇਸ ਪਰਿਵਾਰ ਵਿੱਚੋਂ। ਦੂਸਰਾ ਗੁਣ ਭਾਈ ਧਰਮ ਸਿੰਘ। ਧਰਮ ਨਾਮ ਹੈ ਨੈਤਿਕ ਜ਼ਿੰਮੇਵਾਰੀ, ਮੋਰਲ ਡਿਊਟੀ, ਇਹਨੂੰ ਸਮਝ ਲੈਣਾ ਸੌਖਾ ਜਿਹਾ। ਅੰਦਰ ਰੱਬ ਪਿਤਾ ਬੈਠਾ ਹੈ, ਮੈਂ ਉਹਦਾ ਚੰਗਾ ਪੁੱਤਰ ਬਣਨਾ, ਸਾਹਮਣੇ ਗੁਰੂ ਪਿਤਾ ਬੈਠੇ ਨੇ, ਗੁਰੂ ਦਾ ਚੰਗਾ ਸਿੱਖ ਪੁੱਤਰ ਬਣਨਾ ਹੈ, ਘਰ ਵਿੱਚ ਜਨਮ ਦੇਣ ਵਾਲੇ ਮਾਪੇ ਬੈਠੇ ਨੇ ਉਹਨਾਂ ਦਾ ਚੰਗਾ ਪੁੱਤਰ ਬਣਨਾ ਹੈ, ਘਰ ਵਿੱਚ ਦਾਦਾ ਦਾਦੀ ਬੈਠੇ ਨੇ ਉਹਨਾਂ ਦਾ ਚੰਗਾ ਪੋਤਰਾ ਬਣਨਾ ਹੈ। ਇਹ ਪਹਿਲੀ ਨੈਤਿਕ ਡਿਊਟੀ ਹੈ, ਮੋਰਲ ਡਿਊਟੀ ਪਹਿਲੀ ਹੈ। ਦੂਸਰੀ, ਗੁਰੂ ਕਹਿੰਦੇ ਨੇ ਤੇਰੇ ਨਾਲ ਮੇਰਾ ਭਰਾ ਵਾਲਾ ਰਿਸ਼ਤਾ ਹੈ, ਤੂੰ ਗੁਰੂ ਦੇ ਕਾਰਜਾਂ ਦੇ ਲਈ ਗੁਰੂ ਨਾਲ ਭਰਾ ਵਾਲਾ ਰਿਸ਼ਤਾ ਨਿਭਾਉਣ ਵਾਸਤੇ ਸੈਕਰੀਫਾਈਸ ਕਰ, ਘਰ ਵਿੱਚ ਆਪਣੇ ਭਰਾਵਾਂ ਦਾ ਚੰਗਾ ਭਰਾ ਬਣ, ਭੈਣਾਂ ਦਾ ਚੰਗਾ ਭਰਾ ਬਣ ਅਤੇ ਸਮਾਜ ਅੰਦਰ ਮਿੱਤਰਾਂ ਦਾ ਚੰਗਾ ਮਿੱਤਰ ਬਣ। ਹਿਊਮੈਨਿਟੀ ਅਤੇ ਧਰਮ ਅਲੱਗ ਅਲੱਗ ਨਹੀਂ ਹੈ, ਇਹ ਗੱਲ ਵੱਖਰੀ ਹੈ। ਐਕਸਪਲੇਨੇਸ਼ਨ ਦੋ ਤਰ੍ਹਾਂ ਨਾਲ ਵੰਡ ਦਿੱਤੀ ਗਈ, ਅੰਦਰੋਂ ਰੱਬ ਦਾ ਭੈ, ਅਦਬ ਸਤਿਕਾਰ ਪਿਆਰ ਰੱਖੀ ਅਤੇ ਸਮਾ ਆਪਣੀ ਮੱਤ ਵਿੱਚ ਗੁਰੂ ਦਾ ਪਿਆਰ ਅਦਬ ਰੱਖੀ ਅਤੇ ਸੰਸਾਰ ਅੰਦਰ ਬਜ਼ੁਰਗਾਂ ਦਾ, ਮਾਪਿਆਂ ਦਾ, ਦਾਦਾ ਦਾਦੀ ਦਾ ਭੈ ਰੱਖੀ ਆਪਣੇ ਅੰਦਰ ਅਤੇ ਪਿਆਰ ਸਤਿਕਾਰ ਰੱਖੀ, ਤੂੰ ਇੱਕ ਚੰਗਾ ਇਨਸਾਨ ਬਣ ਸਕਦਾ, ਤੇਰੇ ਅੰਦਰ ਹਿਊਮੈਨਿਟੀ ਆ ਸਕਦੀ ਹੈ। ਸਿੱਖ ਕਹਿੰਦਾ ਮੈਂ ਇਸ ਪਰਿਵਾਰ ਵਿੱਚੋਂ ਹਾਂ, ਭਾਈ ਧਰਮ ਸਿੰਘ ਦੇ ਪਰਿਵਾਰ ਵਿੱਚੋਂ। ਇਹ ਤਾਂ ਮੈਂ ਥੋੜ੍ਹੀ ਜਿਹੀ ਇੱਕ ਬੇਨਤੀ ਕਰਨੀ ਚਾਹਾਂਗਾ, ਮੈਂ ਕਲਾਂਗ ਗੁਰਦੁਆਰਾ ਸਾਹਿਬ ਬੇਨਤੀ ਕੀਤੀ, ਉਹਨਾਂ ਨੇ ਪ੍ਰਵਾਨ ਕਰੀ, ਤੁਰੰਤ ਲਾਗੂ ਕਰ ਦਿੱਤੀ। ਤੁਹਾਨੂੰ ਚੰਗੀ ਲੱਗੀ ਅਤੇ ਤੁਸੀਂ ਵੀ ਇੱਥੇ ਕਰ ਲੈਣੀ। ਜਦੋਂ ਅਸੀਂ ਪੰਜ ਪਿਆਰਾਂ ਦਾ ਛਾਂਦਾ ਕੱਢਦੇ ਹਾਂ ਨਾ, ਇਪੋ ਵਾਲਿਆਂ ਨੇ, ਭਾਈ ਦਲਜੀਤ ਸਿੰਘ ਹੋਰਾਂ ਨੇ ਸ਼ੁਰੂ ਕੀਤਾ ਸੀ, ਜਿਹੜੇ ਖੰਡਾ ਲਾ ਕੇ ਰੱਖਦੇ, ਡਬਲ ਏ ਕਹਿੰਦੇ ਆਪਾਂ, USA ਚਲੇ ਗਏ, ਉਹਨਾਂ ਸ਼ੁਰੂ ਕੀਤਾ ਸੀ। ਜਦੋਂ ਪੰਜ ਪਿਆਰਾਂ ਦਾ ਛਾਂਦਾ ਕੱਢੀ ਦਾ ਨਾ, ਉਸ ਵੇਲੇ ਪੰਜਾਂ ਪਿਆਰਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਮਾਈਕ ਵਿੱਚੋਂ ਸਪੈਸ਼ਲ ਆਵਾਜ਼ ਬੁਲਾ ਕੇ ਸੰਗਤ ਫਤਿਹ ਬੁਲਾਵੇ। ਜਦੋਂ ਪਹਿਲਾ ਛਾਂਦਾ ਨਿਕਲੇ ਨਾ, ਉਸ ਵੇਲੇ ਭਾਈ ਦਇਆ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਈ ਧਰਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਲਾਂਗ ਵਾਲਿਆਂ ਨੇ ਉਸੇ ਦਿਨ ਤੋਂ ਸ਼ੁਰੂ ਕਰ ਦਿੱਤਾ ਹੈ। ਅਤੇ ਆਪਾਂ ਵੀ ਅੱਜ ਕੜਾਹ ਪ੍ਰਸ਼ਾਦ ਵਰਤਣ ਵੇਲੇ ਇੱਕ ਥੋੜ੍ਹਾ ਜਿਹਾ ਐਕਸਪੈਰੀਮੈਂਟ ਕਰਕੇ ਦੇਖਾਂਗੇ, ਤੁਹਾਨੂੰ ਚੰਗਾ ਲੱਗਿਆ ਤਾਂ ਇਹਨੂੰ ਨਿਰੰਤਰ ਜਾਰੀ ਰੱਖਣਾ, ਤਾਂ ਕਿ ਅਰਦਾਸ ਵਿੱਚ ਕਿਹਾ ਮੈਂ ਪੰਜ ਪਿਆਰਿਆਂ ਦੇ ਪਰਿਵਾਰ ਵਿੱਚੋਂ ਹਾਂ, ਉਹ ਅੰਦਰ ਵੱਸ ਜਾਵੇ। ਫਿਰ ਹੈ ਹਿੰਮਤ ਸਿੰਘ, ਅੰਦਰੋਂ ਕਮਜ਼ੋਰ ਨਹੀਂ, ਪਾਵਰਫੁੱਲ ਹੋਣਾ ਚਾਹੀਦਾ। ਅਸੀਂ ਡਰ ਡਰ ਕੇ ਜਿਉਂਦੇ ਹਾਂ, ਤੁਸੀਂ ਡਰ ਕੇ ਜਿਉਣਾ ਚਾਹੁੰਦੇ ਹੋ ਜਾਂ ਬਹਾਦਰ ਬਣ ਕੇ ਜਿਉਣਾ ਚਾਹੁੰਦੇ ਹੋ? ਕਿਸੇ ਨੂੰ ਪੁੱਛ ਕੇ ਦੇਖੋ, ਅੰਮ੍ਰਿਤ ਛਕ ਲੈ, ਕਹਿੰਦਾ ਜੀ ਨਿਭਣਾ ਨਹੀਂ। ਕੀ ਤੋਂ ਡਰਦਾ? ਹਾਥੀ ਤੋਂ, ਸ਼ੇਰ ਤੋਂ, ਛਿਪਕਲੀ ਤੋਂ, ਸੱਪ ਤੋਂ, ਗੁਆਂਢੀ ਤੋਂ? ਨਹੀਂ, ਆਪਣੇ ਆਪ ਤੋਂ ਹੀ ਡਰਦਾ ਹੈ। ਅੰਦਰੋਂ ਪਾਵਰਫੁੱਲ ਨਹੀਂ ਹੈ। ਸਿੱਖ ਕਹਿੰਦਾ ਮੈਂ ਇਸ ਪਰਿਵਾਰ ਵਿੱਚੋਂ ਹਾਂ, ਅਤੇ ਸੱਚ ਜਾਣਿਓ, ਜਿਹੜਾ ਅੰਦਰੋਂ ਪਾਵਰਫੁੱਲ ਨਹੀਂ ਹੈ ਉਹਦੇ ਕੋਲ ਹਾਈ ਮੋਰਲ ਕਰੈਕਟਰ ਵੀ ਨਹੀਂ ਹੈ। ਕਰੈਕਟਰ ਪੱਖ ਤੋਂ ਮਨੁੱਖ ਮਾਰ ਖਾਏਗਾ ਜਦ ਮਨ ਕਮਜ਼ੋਰ ਹੋਏਗਾ। ਜਪੋ ਸਤਨਾਮ। ਭਾਈ ਹਿੰਮਤ ਸਿੰਘ ਫਿਰ ਯਾਦ ਕਰਦਾ ਭਾਈ ਮੋਹਕਮ ਸਿੰਘ, ਵਿਲ ਪਾਵਰ, ਸੈਲਫ ਕੌਨਫੀਡੈਂਸ, ਦ੍ਰਿੜ ਇਰਾਦਾ, ਗੁਰੂ ਮੇਰੇ ਨਾਲ ਨੇ, ਗੁਰਬਾਣੀ ਬਣ ਕੇ ਗੁਰੂ ਮੇਰੇ ਅੰਦਰ ਬੈਠੇ ਨੇ, ਵਾਹਿਗੁਰੂ ਜੋਤ ਬਣ ਕੇ ਅੰਦਰ ਬੈਠੇ ਨੇ, ਮੈਨੂੰ ਪਰਵਾਹ ਕਿਸ ਗੱਲ ਦੀ? ਕਹਿੰਦਾ ਮੈਂ ਇਸ ਪਰਿਵਾਰ ਵਿੱਚੋਂ ਹਾਂ। ਪੰਜਵਾਂ ਹੈ ਭਾਈ ਸਾਹਿਬ ਸਿੰਘ ਜੀ, ਮੈਂ ਸਦਾ ਗੁਰੂ ਦੇ ਹੁਕਮ ਵਿੱਚ ਚੱਲਣਾ ਹੈ, ਅਤੇ ਜਿਹੜਾ ਸਿੱਖ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਵਾਹਿਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ, ਉਹਦਾ ਜੀਵਨ ਫਿਰ ਪੰਜ ਪਿਆਰਿਆਂ ਦੇ ਗੁਣਾਂ ਵਾਲਾ, ਪੰਜ ਗੁਣਾਂ ਨਾਲ ਭਰ ਜਾਂਦਾ ਹੈ। ਸਿੱਖ ਅਰਦਾਸ ਵਿੱਚ ਕਹਿੰਦਾ ਮੈਂ ਇਸ ਪਰਿਵਾਰ ਵਿੱਚੋਂ ਹਾਂ। ਅੱਗੋਂ ਹੈ ਚਾਰ ਸਾਹਿਬਜ਼ਾਦਿਆਂ ਦੇ ਨਾਮ, ਉਹਨਾਂ ਦੇ ਵੀ ਆਪਣੇ ਮੈਸੇਜ ਨੇ, ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ। ਕਿਉਂਕਿ ਬਾਤ ਕੇਵਲ ਨਾਮਾਂ ਦੀ ਨਹੀਂ, ਉਹਨਾਂ ਗੁਣਾਂ ਦੀ ਹੈ ਜਿਹੜੇ ਗੁਣ ਸਾਨੂੰ ਇੱਕ ਪੂਰਨ ਸਿੱਖ ਬਣਾਉਂਦੇ ਨੇ। ਅਰਦਾਸ ਨੇ ਸਾਡਾ ਜੀਵਨ ਬਦਲਣਾ ਹੈ, ਅਰਦਾਸ ਨੇ ਸਾਡੀ ਵੇ ਆਫ ਥਿੰਕਿੰਗ ਬਦਲਣੀ ਹੈ, ਅਰਦਾਸ ਨੇ ਸਾਡੀ ਵੇ ਆਫ ਲਾਈਫ ਬਦਲ ਦੇਣੀ ਹੈ, ਅਰਦਾਸ ਨੇ ਸਾਡਾ ਬਿਹੇਵੀਅਰ ਬਦਲ ਦੇਣਾ ਹੈ, ਅਰਦਾਸ ਨੇ ਸਾਡੇ ਬੋਲ ਬਦਲਣੇ ਨੇ, ਸਾਡੇ ਕਰਮ ਬਦਲਣੇ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਜੋ ਅਰਦਾਸ ਨਿੱਤ ਕਰਦੇ ਹਾਂ ਇਹ ਕੇਵਲ ਮੰਗਾਂ ਮੰਗਣ ਤੱਕ ਹੀ ਨਾ ਰਹਿ ਜਾਵੇ, ਇਹਨੂੰ ਜ਼ਿੰਦਗੀ ਸਿੱਖਣ ਦਾ ਇੱਕ ਸੋਰਸ ਬਣਾ ਲਈਏ। ਭੁੱਲ ਚੁੱਕ ਦੀ ਖਿਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਚੋਲੀ ਪਾ ਕੇ ਨਿਵਾਜ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।